ਗਿਆਨ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ, ਜਿਨ ਕੇ ਭਾਗ ਬੜੇ ਹੈ ਭਾਈ, ਤਿੰਨ ਸਾਧੂ ਸੰਗ ਮੁਖ ਜੁਰੇ। ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ, ਤਿਲਕ ਜੰਜੂ ਦੇ ਰਾਖੇ ਸਤਿਗੁਰੂ, ਆਪਣੇ ਸੇਵਕਾਂ ਸਿੱਖਾਂ ਦੇ ਹਰ ਥਾਂ ਤੇ ਸਹਾਈ ਹੋਣ ਵਾਲੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਦੀਵਾਨਾਂ ਚ ਨਿਤਾ ਪ੍ਰਤੀ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ, ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੂੰ ਮਾਤਾ ਨਾਨਕੀ ਜੀ ਔਰ ਮਾਤਾ ਮਰਵਾਈ ਜੀ ਨੇ ਉਹਨਾਂ ਦੇ ਜੀਵਨ ਬਾਰੇ ਪੁੱਛਿਆ, ਜੋ ਪਿੱਛੇ ਉਹਨਾਂ ਦਾ ਜੀਵਨ ਬੀਤਿਆ ਉਹਦੇ ਵਿੱਚ ਜੋ ਉਹਨਾਂ ਨੇ ਪਰਉਪਕਾਰ ਕੀਤੇ ਨੇ ਉਹਨਾਂ ਬਾਰੇ ਪੁੱਛਿਆ। ਭਾਈ ਸਾਹਿਬ ਭਾਈ ਬਿਧੀ ਚੰਦ ਜੀ ਨੇ ਕਿਹਾ, ਮੈਂ ਕੁਝ ਚੋਰੀਆਂ ਕੀਤੀਆਂ ਪਰ ਪਰਉਪਕਾਰ ਲਈ ਕੀਤੀਆਂ। ਇੱਕ ਗਰੀਬ ਪਰਿਵਾਰ ਦੀ ਲੜਕੀ ਦੀ ਸ਼ਾਦੀ ਵਾਸਤੇ ਪੈਸਿਆਂ ਰੁਪਈਆਂ ਦੀ ਲੋੜ ਸੀ, ਉਹਦੇ ਵਾਸਤੇ ਇੱਕ ਬਾਣੀਏ ਦੇ ਘਰ ਸੰਨ ਲਾ ਕੇ ਉੱਥੋਂ ਚੋਰੀ ਕੀਤੀ। ਇਸ ਤਰ੍ਹਾਂ ਦੇ ਬਹੁਤ ਸਾਰੇ ਪਰਉਪਕਾਰ ਭਾਈ ਬਿਧੀ ਚੰਦ ਜੀ ਦੇ ਕੀਤੇ ਹੋਏ ਉਹਨਾਂ ਨੇ ਸੁਣਾਏ। ਸੁਣ ਕੇ ਮਾਤਾ ਨਾਨਕੀ ਜੀ ਮਾਤਾ ਮਰਵਾਹੀ ਜੀ ਨੇ ਆਖਿਆ, ਭਾਈ ਬਿਧੀ ਚੰਦ ਵਰਗਾ ਬਿਧੀ ਚੰਦ ਹੀ ਹੈ, ਇਹਨਾਂ ਜੈਸਾ ਸਿੱਖ, ਚਤਰ ਸਿੱਖ, ਸਿਆਣਾ ਸਿੱਖ ਹੋਰ ਕੋਈ ਨਹੀਂ ਹੋਣਾ। ਇਸ ਤਰ੍ਹਾਂ ਦੇ ਬਚਨ ਹੋਏ ਨੇ। ਇਸੇ ਤਰ੍ਹਾਂ ਹੀ ਗੁਰੂ ਘਰ ਦਾ ਇੱਕ ਹੋਰ ਸਿੱਖ ਹੈ ਭਾਈ ਬਾਲੂ। ਜਦੋਂ ਛੇਵੇਂ ਪਾਤਸ਼ਾਹ ਜੀ ਘੋੜੇ ਤੇ ਚੜ ਕੇ ਸ਼ਿਕਾਰ ਖੇਡਣ ਲਈ ਜਾਂਦੇ ਨੇ ਤੇ ਅੱਗੇ ਅੱਗੇ ਦੌੜ ਕੇ ਜਾਂਦਾ ਹੈ ਔਰ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ ਤੇ ਸਤਿਗੁਰਾਂ ਦੇ ਦਰਸ਼ਨ ਕਰਕੇ ਹੱਸਦਾ ਹੈ। ਇਹਦੀ ਭਾਵਨਾ ਵੇਖ ਕੇ ਇੱਕ ਦਿਨ ਸਤਿਗੁਰਾਂ ਨੇ ਬਚਨ ਕੀਤਾ, ਇਹ ਭਾਈ ਬਾਲੂ ਹੱਸਣਾ ਹੈ, ਅੱਜ ਤੋਂ ਬਾਅਦ ਇਹਦਾ ਨਾਂ ਬਾਲੂ ਹੱਸਣਾ ਹੈ। ਬਚਨ ਕੀਤਾ, ਭਾਈ ਬਾਲੂ ਹੱਸਣਾ ਜੀ, ਹੁਣ ਤੁਸੀਂ ਬਾਬਾ ਗੁਰਦਿੱਤਾ ਜੀ ਦੇ ਨਾਲ ਰਿਹਾ ਕਰੋ। ਬਾਬਾ ਗੁਰਦਿੱਤਾ ਜੀ ਦੀ ਸੇਵਾ ਚ ਭਾਈ ਬਾਲੂ ਹੱਸਣਾ ਜੀ ਹਾਜ਼ਰ ਹੋ ਗਏ। ਬਾਬਾ ਜੀ ਵੀ ਇੱਕ ਦਿਨ ਸ਼ਿਕਾਰ ਖੇਡਣ ਦੂਰ ਤੱਕ ਚਲੇ ਗਏ, ਸੂਰ ਦਾ ਸ਼ਿਕਾਰ ਖੇਡਣਾ ਹੈ। ਨਾਲ ਦੇ ਸਾਥੀ ਥੱਕ ਕੇ ਪਿੱਛੇ ਰਹਿ ਗਏ ਪਰ ਭਾਈ ਬਾਲੂ ਹੱਸਣਾ ਦੌੜ ਕੇ ਨਾਲ ਹੀ ਗਿਆ। ਬਾਬਾ ਗੁਰਦਿੱਤਾ ਜੀ ਬੜੇ ਪ੍ਰਸੰਨ ਹੋਏ ਤੇ ਆਪਣੀ ਇੱਕ ਟੋਪੀ ਉਦਾਸੀਨ ਸੰਪਰਦਾ ਦੀ ਉਹ ਭਾਈ ਬਾਲੂ ਹੱਸਣੇ ਨੂੰ ਸੌਂਪੀ, ਆਖਿਆ ਅੱਜ ਤੋਂ ਬਾਅਦ ਤੁਸੀਂ ਉਦਾਸੀਨ ਅਖਾੜੇ ਦੇ ਮਹੰਤ। ਤੋ ਸਤਿਗੁਰੂ ਜੀ ਕੋਲ ਜਦੋਂ ਵਾਪਸ ਆਏ, ਮਹਾਰਾਜ ਜੀ ਨੂੰ ਵੀ ਦੱਸਿਆ ਬਾਬਾ ਗੁਰਦਿੱਤਾ ਜੀ ਨੇ, ਤੋ ਸਤਿਗੁਰਾਂ ਨੇ ਹੁਕਮ ਕੀਤਾ, ਬਾਲੂ ਹੱਸਣਾ ਜੀ ਹੁਣ ਤੁਹਾਡੀ ਸੇਵਾ ਸੰਪੂਰਨ ਹੋ ਗਈ ਹੈ, ਤੁਸੀਂ ਹੁਣ ਇੱਕ ਆਸਣ ਤੇ ਬੈਠ ਕੇ ਰੱਬ ਰੱਬ ਕਰੋ, ਪਰਮੇਸ਼ਰ ਦਾ ਧਿਆਨ ਕਰੋ, ਆਰਾਧਨਾ ਕਰੋ, ਜਿੰਨੀ ਸੇਵਾ ਕਰਨੀ ਸੀ ਉਹ ਤੁਸੀਂ ਕਰ ਲਈ। ਇਸ ਤਰ੍ਹਾਂ ਭਾਈ ਬਾਲੂ ਹਸਨੇ ਦੇ ਵਾਂਗਰ ਹੋਰ ਵੀ ਬਹੁਤ ਸਾਰੇ ਸਿੱਖਾਂ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ। ਪੈਂਦੇ ਖਾਂ ਆ ਗਿਆ ਇੱਕ ਦਿਨ ਸਤਿਗੁਰਾਂ ਨੂੰ ਬੇਨਤੀ ਕਰਨ ਲੱਗਾ, ਮਹਾਰਾਜ ਮੇਰੇ ਘਰ ਵਿਖੇ ਪੁੱਤਰ ਦਾ ਜਨਮ ਹੋਇਆ, ਆਪ ਜੀ ਨਾਮ ਰੱਖੋ। ਤੋ ਸਤਿਗੁਰਾਂ ਨੇ ਬਚਨ ਕੀਤਾ, ਪੈਂਦੇ ਖਾਂ ਦਾ ਸੈਂਦੇ ਖਾਂ ਨਾਂ ਰੱਖਿਆ, ਇਹਦਾ ਸੈਂਦੇ ਖਾਂ ਨਾਂ ਰੱਖੋ। ਕਹਿੰਦੇ ਇਹਦੇ ਜਿਹੜੇ ਅੱਗੇ ਪੁੱਤਰ ਹੋਣਗੇ ਉਹ ਸਾਡੇ ਕੋਲੋਂ ਬਦਲਾ ਲੈਣਗੇ। ਪੈਂਦੇ ਖਾਂ ਨੇ ਆਖਿਆ, ਮਹਾਰਾਜ ਇਹ ਕਿਸ ਤਰ੍ਹਾਂ ਦਾ ਬਚਨ ਕਰ ਰਹੇ ਹੋ? ਮਹਾਰਾਜ ਜੀ ਕਹਿੰਦੇ, ਜਿਹੜੀ ਹੋਣੀ ਆ ਅਸੀਂ ਤਾਂ ਉਹ ਦੱਸ ਰਹੇ ਹਾਂ, ਜੋ ਜਿਵੇਂ ਵਰਤਣਾ ਉਸੇ ਤਰ੍ਹਾਂ ਦਾ ਅਸੀਂ ਦੱਸ ਦਿੱਤਾ ਹੈ, ਇਹ ਸੱਚਾਈ ਹੈ। ਪਰ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਇਹ ਰਮਜ ਉਸ ਵੇਲੇ ਕਿਸੇ ਨੂੰ ਸਮਝ ਨਹੀਂ ਆਈ, ਕਿਉਂਕਿ ਇਹ ਰਮਜ ਦਸਵੇਂ ਪਾਤਸ਼ਾਹ ਦੇ ਸਮੇਂ ਪ੍ਰਗਟ ਹੋ ਕੇ ਸਾਹਮਣੇ ਆਈ, ਜਦੋਂ ਪੈਂਦੇ ਖਾਂ ਦੇ ਪੋਤਰਿਆਂ ਨੇ ਗੁਰੂ ਕਲਗੀਧਰ ਤੇ ਕਟਾਰ ਲੈ ਕੇ ਹਮਲਾ ਕੀਤਾ ਹਜ਼ੂਰ ਸਾਹਿਬ ਦੀ ਧਰਤੀ ਤੇ। ਤੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੌਤਕ ਮਹਾਰਾਜ ਛੇਵੇਂ ਪਾਤਸ਼ਾਹ ਵਰਤਾ ਰਹੇ ਨੇ। ਆਓ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨੂੰ ਆਪਣੇ ਹਿਰਦੇ ਚ ਵਸਾਉਂਦਿਆਂ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਤਨਜਾ ਪੈਂਦੇ ਖਾਨ ਕੀ ਵਰ ਕੇ ਉਚਿਤ ਪਛਾਣ।
ਪੈਂਦੇ ਖਾਂ ਦੀ ਲੜਕੀ ਉਹਨੇ ਵੇਖਿਆ, ਪੈਂਦੇ ਖਾਂ ਨੇ ਕਿ ਹੁਣ ਵਰ ਦੇ ਉਚਿਤ ਹੋ ਚੁੱਕੀ ਆ, ਹੁਣ ਲੜਕੀ ਦੀ ਸ਼ਾਦੀ ਕਰ ਦੇਣੀ ਚਾਹੀਦੀ, ਕਿਉਂਕਿ ਪੈਂਦੇ ਖਾਂ ਦਾ ਲੜਕਾ ਬਹੁਤ ਬਾਅਦ ਵਿੱਚ ਹੋਇਆ, ਲੜਕੀ ਦਾ ਜਨਮ ਪਹਿਲਾਂ ਹੋ ਗਿਆ ਸੀ। ਉਦੋਂ ਪੈਂਦੇ ਖਾਂ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਰਹਿੰਦਾ ਸੀ, ਮਾਤਾ ਕੌਲਾਂ ਜੀ ਦੇ ਸਥਾਨ ਤੇ। ਤੋ ਪੈਂਦੇ ਖਾਂ ਨੇ ਵੇਖਿਆ ਕਿ ਇਹਦੀ ਲੜਕੀ
ਅਕਲ ਛੰਦ ਤੇ ਨਾਮ ਖਾਨ ਅਸਮਾਨਾ।
ਇਹ ਜਿਹੜਾ ਪਠਾਨ ਛੋਟੇ ਮੀਰ ਪਿੰਡ ਚ ਪੈਂਦੇ ਖਾਂ ਨੇ ਵੇਖਿਆ, ਇਹਦਾ ਨਾਂ ਹੈ ਅਸਮਾਨ ਖਾਨ। ਅਸਮਾਨ ਖਾਨ ਨਾਂ ਦਾ ਇਹ ਪਠਾਨ ਇਸ ਨਗਰ ਵਿਚ ਰਹਿੰਦਾ ਹੈ।
ਮੈਂ ਖੋੜਸ ਬਰਕਨ ਜਾਨਾ।
ਇਹਦੀ ਉਮਰ ਉਸ ਵੇਲੇ 16 ਸਾਲ ਦੀ ਸੀ, ਛੋਟੀਆਂ ਉਮਰਾਂ ਚ ਉਦੋਂ ਸ਼ਾਦੀਆਂ ਕਰ ਦਿੱਤੀਆਂ ਜਾਂਦੀਆਂ ਸਨ। 16 ਸਾਲ ਦੀ ਇਹਦੀ ਉਮਰ ਸੀ ਇਸ ਪਠਾਨ ਦੀ, ਅਸਮਾਨ ਖਾਨ ਦੀ। ਪੈਂਦੇ ਖਾਂ ਨੇ ਵੇਖਿਆ,
ਸੋ ਪਦਰ ਸਮੇਤ ਬਸੰਤਾ।
ਉਹ ਆਪਣੇ ਬਾਪ ਦੇ ਸਮੇਤ, ਪਿਤਾ ਦੇ ਸਮੇਤ ਇਸੇ ਨਗਰ ਛੋਟੇ ਮੀਰ ਚ, ਜਿੱਥੇ ਪੈਂਦੇ ਖਾਂ ਰਹਿੰਦਾ ਉਸੇ ਪਿੰਡ ਦੇ ਵਿਚ ਇਹ ਅਸਮਾਨ ਖਾਨ ਵੀ ਰਹਿੰਦਾ, ਆਪਣੇ ਪਿਤਾ ਦੇ ਸਮੇਤ ਇਸ ਨਗਰ ਚ ਵਸਦਾ ਹੈ।
ਉਹਨੇ
ਬਾਦਸ਼ਾਹ ਦੀ ਚਾਕਰੀ ਕਰਦਾ ਸੀ, ਬਾਦਸ਼ਾਹ ਦੇ ਕੋਲੇ ਦਾ ਬਾਪ ਵੀ ਨੌਕਰੀ ਕਰਦਾ ਸੀ, ਇਹ ਵੀ ਬਾਦਸ਼ਾਹ ਕੋਲ ਨੌਕਰੀ ਕਰਨ ਦੀ ਚਾਹਨਾ ਰੱਖਦਾ ਸੀ।
ਸਨਮਾਨ ਸਮੇਤ ਮਹਾਨਾ।
ਇਹਦਾ ਬਾਦਸ਼ਾਹ ਦੇ ਘਰ ਦੇ ਵਿਚ ਬੜਾ ਸਨਮਾਨ ਸੀ, ਬਾਦਸ਼ਾਹ ਦੇ ਕੋਲੇ ਦੇ ਬਾਪ ਦਾ ਬੜਾ ਸਨਮਾਨ ਤੇ ਸਤਿਕਾਰ ਸੀ।
ਧਨ ਸ਼ਾਦੇਤ ਬਦ ਜਾਨਾ। ਨਿਜ ਸਮਤਾ ਭਲੇ ਪਛਾਨੀ।
ਪੈਂਦੇ ਖਾਂ ਨੇ ਵੇਖਿਆ ਕਿ ਇਹ ਪਰਿਵਾਰ ਮੇਰੇ ਬਰਾਬਰ ਦਾ ਹੈ, ਅਸਮਾਨ ਖਾਨ ਨਾਲ ਮੈਂ ਆਪਣੀ ਲੜਕੀ ਦਾ ਵਿਆਹ ਕਰਦਿਆਂ, ਨਿਕਾਹ ਕਰਦਿਆਂ, ਇਹੀ ਮੇਰੇ ਲਈ ਸਹੀ ਹੈ, ਕਿਉਂਕਿ ਇਹ ਪਰਿਵਾਰ ਮੇਰੇ ਬਰਾਬਰ ਦਾ ਪਰਿਵਾਰ ਹੈ।
ਕੁੱਲ ਧਨ ਬੈ ਸੁੰਦਰ ਮਾਨੀ।
ਕੁੱਲ ਵੀ ਚੰਗੀ ਹੈ, ਫਿਰ ਧਨ ਵਿਚ ਵੀ ਮੇਰੇ ਬਰਾਬਰ ਨੇ, ਕਿਉਂਕਿ ਪੈਂਦੇ ਖਾਂ ਨੂੰ ਵੀ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਘਰੋਂ ਇਹਨੂੰ ਵੀ ਬੜੇ ਮਾਇਆ ਦੇ ਗੱਫੇ ਮਿਲਦੇ ਸਨ। ਪੈਂਦੇ ਖਾਂ ਨੇ ਵੇਖਿਆ ਵੀ ਕੁੱਲ ਕਰਕੇ ਵੀ ਸਾਡੀ ਬਰਾਬਰੀ ਹੈ, ਧਨ ਕਰਕੇ ਵੀ ਬਰਾਬਰੀ ਹੈ, ਤੇ ਜਿਹੜਾ ਲੜਕਾ ਹੈ ਅਸਮਾਨ ਖਾਨ ਉਹ ਵੀ ਬੜਾ ਸੁੰਦਰ ਹੈ, ਉਮਰ ਵੀ ਉਹਦੀ ਜ਼ਿਆਦਾ ਵੱਡੀ ਨਹੀਂ ਹੈ, 16 ਸਾਲ ਦੀ ਉਮਰ ਹੈ।
ਤਬ ਪੈਂਦੇ ਖਾਨ ਕਰ ਨਾਤਾ।
ਪੈਂਦੇ ਖਾਨ ਨੇ ਉਸ ਵੇਲੇ ਆਪਣੀ ਲੜਕੀ ਦਾ ਰਿਸ਼ਤਾ ਇਸ ਅਸਮਾਨ ਖਾਨ ਦੇ ਨਾਲ, ਇਸ ਲੜਕੇ ਨਾਲ ਕਰ ਦਿੱਤਾ।
ਤੇ ਸੁਤਾ ਸੁਕੀਨ ਜਮਾਤਾ।
ਤੇ ਕੁਝ ਦਿਨਾਂ ਵਿਚ ਉਹਦੀ ਸ਼ਾਦੀ ਵੀ ਕਰ ਦਿੱਤੀ, ਨਿਕਾਹ ਕਰਕੇ ਉਸ ਲੜਕੇ ਨੂੰ ਆਪਣਾ ਘਰ ਜਵਾਈ ਬਣਾ ਲਿਆ। ਘਰ ਜਵਾਈ ਕਿਉਂਕਿ ਇਹਦਾ ਆਪਣਾ ਪੈਂਦੇ ਖਾਂ ਦਾ ਲੜਕਾ ਬਿਲਕੁਲ ਛੋਟਾ ਸੀ, ਉਹਦਾ ਹਾਲੇ ਜਨਮ ਹੀ ਹੋਇਆ ਕੁਝ ਸਮੇਂ ਪਹਿਲਾਂ, ਇਸ ਕਰਕੇ ਇਹਨੇ ਜਵਾਈ ਨੂੰ ਹੀ ਆਪਣੇ ਘਰ ਦਾ ਜਵਾਈ ਬਣਾ ਲਿਆ, ਘਰ ਜਵਾਈ ਬਣਾ ਲਿਆ।
ਤਤਕਾਲ ਨਿਕਾਹ ਕਰਾਇਓ, ਘਰ ਆਪਣੇ ਤਿਸੈ ਬਸਾਇਓ।
ਤਤਕਾਲ ਨਿਕਾਹ ਕਰ
ਨਾਮ ਵਾਹਿਗੁਰੂ। ਸੁਤ ਉਪਜਿਓ ਬਾਰਕ ਸੋਏ।
ਤੇ ਕਹਿਣ ਲੱਗੇ ਇਹਦਾ ਜਿਹੜਾ ਬਾਲਕ ਸੀ ਪੈਂਦੇ ਖਾਂ ਦਾ ਆਪਣਾ ਲੜਕਾ ਉਹਦਾ ਹਾਲ ਕੁਝ ਮਹੀਨੇ ਪਹਿਲਾਂ ਜਨਮ ਹੀ ਹੋਇਆ ਸੀ, ਉਹਦੀ ਉਮਰ ਹਾਲੇ ਛੋਟੀ ਸੀ, ਉਹ ਵੱਡਾ ਨਹੀਂ ਸੀ, ਇਸ ਕਰਕੇ ਨੇ ਜਵਾਈ ਨੂੰ ਹੀ ਆਪਣੇ ਨੂੰ ਘਰ ਜਵਾਈ ਬਣਾ ਲਿਆ।
ਸੰਜਾਪਤੀ ਸੁੱਤ ਸਮਝੋ,
ਆਪਣੀ ਲੜਕੀ ਦੇ ਪਤੀ ਨੂੰ ਯਾਨੀ ਕਿ ਆਪਣੇ ਜਵਾਈ ਨੂੰ ਹੀ ਆਪਣਾ ਪੁੱਤਰ ਸਮਝਣ ਲੱਗ ਪਿਆ। ਬੜਾ ਜ਼ਿਆਦਾ ਪਿਆਰ ਕਰਦਾ ਪੈਂਦੇ ਖਾਂ, ਆਪਣੇ ਜਵਾਈ ਨੂੰ ਆਪਣੇ ਦਮਾਦ ਨੂੰ ਹੀ ਆਪਣਾ ਪੁੱਤਰ ਸਮਝ ਕੇ ਪਿਆਰ ਕਰਦਾ ਹੈ।
ਦੇਖ ਸੁੱਖ ਪਾਏ,
ਔਰ ਆਪਣੇ ਜਵਾਈ ਨੂੰ ਵੇਖ ਕੇ ਬੜਾ ਸੁਖੀ ਹੁੰਦਾ ਹੈ ਕਿ ਮੇਰਾ ਘਰ ਜਵਾਈ ਨਹੀਂ, ਇਹ ਮੇਰਾ ਪੁੱਤਰ ਹੈ, ਮੈਂ ਇਹਨੂੰ ਧੀ ਦੇ ਕੇ ਇਹਨੂੰ ਆਪਣਾ ਪੁੱਤਰ ਬਣਾਇਆ ਹੈ।
ਰੱਖੇ ਉਹ ਸੜਨ ਜਵਾਏ,
ਏਦਾਂ ਉਹਨੂੰ ਆਪਣੇ ਘਰ ਦੇ ਵਿੱਚ ਹੀ ਇਹਨੇ ਰੱਖਿਆ, ਵਿਆਹ ਹੀ ਇਸ ਸ਼ਰਤ ਤੇ ਕੀਤਾ ਸੀ ਇਹਨੇ ਕਿ ਮੈਂ ਲੜਕੇ ਨੂੰ ਆਪਣਾ ਘਰ ਜਵਾਈ ਬਣਾਉਣਾ, ਘਰ ਦਮਾਦ ਬਣਾਉਣਾ ਹੈ, ਤੇ ਇਹਨੂੰ ਇਹਨੇ ਵਾਕਿਆ
ਲੇ ਗੁਰ ਤੇ ਵਸਤ ਮਹਾਨਾ ਸਭ ਦੇਤਾ ਏ ਤੁਕਮਾਨਾ।
ਪੈਂਦੇ ਖਾਂ ਨੂੰ ਜਿਹੜੀ ਵੀ ਕਿਸੇ ਵਸਤੂ ਦੀ ਲੋੜ ਹੁੰਦੀ ਹੈ, ਕਿਸੇ ਪਦਾਰਥ ਦੀ ਲੋੜ ਹੁੰਦੀ ਹੈ, ਪੈਂਦੇ ਖਾਂ ਉਹ ਗੁਰੂ ਘਰੋਂ ਲੈ ਕੇ ਆਉਂਦਾ। ਹਰ ਇੱਕ ਲੋੜ ਇਹਦੀ ਗੁਰੂ ਘਰੋਂ ਪੂਰੀ ਹੁੰਦੀ ਹੈ। ਪੈਂਦੇ ਖਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ, ਸਾਰੇ ਸੁੱਖ ਸਾਧਨ ਗੁਰੂ ਘਰ ਵਿੱਚੋਂ ਪੈਂਦੇ ਖਾਂ ਨੂੰ ਪ੍ਰਾਪਤ ਹੁੰਦੇ ਨੇ। ਉਹ ਆਪ ਵੀ ਮਾਣਦਾ ਤੇ ਆਪਣੇ ਜਵਾਈ ਨੂੰ ਵੀ ਸਾਰੇ ਸੁੱਖ ਸਾਧਨ ਪ੍ਰਦਾਨ ਕਰਦਾ ਹੈ।
ਤਿਮ ਪੈਂਦੇ ਖਾਨ ਕੀ ਧਾਰਾ ਬੋ ਕਰਤ ਰਹਿਤ ਨਿਤ ਪਿਆਰਾ।
ਪੈਂਦੇ ਖਾਂ ਆਪਣੇ ਜਵਾਈ ਨੂੰ ਪਿਆਰ ਕਰਦਾ, ਉਸੇ ਤਰ੍ਹਾਂ ਪੈਂਦੇ ਖਾਂ ਦੀ ਘਰ ਵਾਲੀ ਵੀ ਉਸੇ ਤਰ੍ਹਾਂ ਆਪਣੇ ਜਵਾਈ ਨੂੰ ਉਹੋ ਜਿਹਾ ਹੀ ਪਿਆਰ ਕਰਦੀ, ਉਹ ਵੀ ਇਹਨੂੰ ਆਪਣੇ ਪੁੱਤਰ ਦੇ ਬਰਾਬਰ ਹੀ ਜਾਣ ਕੇ ਪਿਆਰ ਕਰਦੀ ਹੈ, ਪ੍ਰੀਤ ਕਰਦੀ ਹੈ।
ਕਰ ਭੋਜਨ ਸਵਾਦਲ ਨਾਨਾ ਅਚਵਾਏ ਆਪਣੇ ਪਾਨਾ।
ਕਈ ਪ੍ਰਕਾਰ ਦੇ ਨਾਨਾ ਪ੍ਰਕਾਰ ਦੇ ਵਿੰਜਨਾਦ ਭੋਜਨ ਪਕਵਾਨ ਤਿਆਰ ਕਰਕੇ ਇਹ ਆਪਣੇ ਜਵਾਈ ਨੂੰ ਕੋਲ ਬਿਠਾ ਕੇ ਖਵਾਉਂਦੀ, ਆਪਣੇ ਪੁੱਤਰਾਂ ਵਾਂਗ ਬੜਾ ਹੀ ਲਾਡ ਕਰਦੀ ਹੈ, ਬੜਾ ਹੀ ਚਾਉ ਕਰਦੀ ਹੈ, ਤੇ ਬੜੇ ਲਾਡ ਨਾਲ ਅਨੇਕਾਂ ਪ੍ਰਕਾਰ ਦੇ ਪਕਵਾਨ ਭੋਜਨ ਤਿਆਰ ਕਰਕੇ ਛਕਾਉਂਦੀ ਹੈ।
ਹਿਮ ਬੀਤਿਓ ਕੇਤਕ ਕਾਲਾ ਮਿਲ ਭੋਗੈ ਆਨੰਦ ਵਿਸਾਲਾ।
ਇਸ ਤਰ੍ਹਾਂ ਕੁਝ ਸਮਾਂ ਬਤੀਤ ਹੋ ਗਿਆ, ਸਾਰੇ ਰਲ ਮਿਲ ਕੇ ਅਨੇਕਾਂ ਪ੍ਰਕਾਰ ਦੇ ਸੁੱਖ ਆਨੰਦ ਭੋਗਦੇ ਹਨ।
ਸ੍ਰੀ ਗੁਰੂ ਬਿਲਾਸ ਧਰਨ ਤੇ ਜਦ ਜਾਤੇ ਅਖੇਰ ਕਰਨ ਤੇ।
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਅਨੇਕਾਂ ਪ੍ਰਕਾਰ ਦੇ ਬਿਲਾਸ ਅਨੇਕਾਂ ਪ੍ਰਕਾਰ ਦੇ ਕੌਤਕ ਕਰਦੇ ਨੇ। ਸ਼ਿਕਾਰ ਖੇਡਣ ਵਾਸਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੂਰ ਜੰਗਲ ਵਿੱਚ ਚਲੇ ਜਾਂਦੇ ਹਨ।
ਕਨ ਜੀਵਨ ਜਗਤੇ ਉਧਾਰਾ ਵਿਚਰੰਤੇ ਵੈਰ ਪਦਾਰਾ।
ਬਹੁਤ ਸਾਰੇ ਜੰਗਲੀ ਜੀਵਾਂ ਦਾ ਉਧਾਰ ਕਰਦੇ, ਉਹਨਾਂ ਦਾ ਸੰਘਾਰ ਕਰਕੇ, ਉਹਨਾਂ ਨੂੰ ਮਾਰ ਕੇ, ਬਹੁਤ ਸਾਰੇ ਜੰਗਲੀ ਜਾਨਵਰਾਂ ਦਾ ਜੀਵਾਂ ਦਾ ਉਧਾਰ ਕਰਦੇ ਨੇ ਸਤਿਗੁਰੂ। ਇਸ ਤਰ੍ਹਾਂ ਬਾਹਰ ਜਾ ਕੇ ਜੰਗਲ ਵਿੱਚ ਵਿਚਰ ਕੇ ਜੀਵਾਂ ਦਾ ਸ਼ਿਕਾਰ ਖੇਡਦੇ ਹਨ।
ਬਹੁਤ ਸਿੱਖਾਂ ਦੇ ਉਪਦੇਸ਼ਾ,
ਬਹੁਤ ਸਾਰੇ ਸਿੱਖਾਂ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਉਪਦੇਸ਼ ਦਿੰਦੇ ਹਨ।
ਕਿ ਕਾਟਤ ਜਗਤ ਕਲੇਸ਼ਾ,
ਜਿਹਨੂੰ ਵੀ ਉਪਦੇਸ਼ ਦਿੰਦੇ ਨੇ ਉਹਦੇ ਜਗਤ ਦੇ ਜਨਮ ਮਰਨ ਦੇ ਕਲੇਸ਼ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੱਟ ਦਿੰਦੇ ਨੇ, ਨਿਵਿਰਤ ਕਰ ਦਿੰਦੇ ਹਨ।
ਪਦ ਤ੍ਰਿਪਤ ਪਏ ਰਿਪ ਮਾਰੇ ਜਸ ਦਸ ਦਿਸ਼ ਅਦਕ ਬਿਥਾਰੇ।
ਸਤਿਗੁਰੂ ਜੀ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਚ ਮਾਰਿਆ ਤੇ ਤ੍ਰਿਪਤ ਹੋ ਰਹੇ ਨੇ। ਸਤਿਗੁਰਾਂ ਦਾ ਜਸ ਦੇਸਾਂ ਵਿਦੇਸ਼ਾਂ ਵਿਚ ਦਸਾਂ ਦਿਸ਼ਾਵਾਂ ਦੇ ਵਿਚ ਪਸਰ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੁਖੀਆਂ ਦੁਸ਼ਮਣਾਂ ਦਾ ਨਾਸ਼ ਕੀਤਾ ਹੈ। ਬਹੁਤ ਸਾਰੇ ਦੁਸ਼ਮਣ ਸਤਿਗੁਰੂ ਜੀ ਨੇ ਜੰਗ ਦੇ ਮੈਦਾਨ ਚ ਮਾਰੇ ਹਨ।
ਵੱਡ ਮੁਗਲ ਮਾਰ ਗੁਰਸੂਰਾ ਨਿਜ ਦਾਸ ਕਾਮਨਾ ਪੂਰਾ।
ਸਤਿਗੁਰਾਂ ਨੇ ਬੜੇ ਬੜੇ ਵੱਡੇ ਮੁਗਲ ਜੰਗ ਦੇ ਮੈਦਾਨ ਚ ਸੂਰੇ ਸਤਿਗੁਰਾਂ ਨੇ ਮਾਰੇ ਨੇ, ਔਰ ਆਪਣਿਆਂ ਦਾਸਾਂ ਦੀਆਂ ਕਾਮਨਾਵਾਂ, ਆਪਣਿਆਂ ਸੇਵਕਾਂ ਦੀਆਂ ਕਾਮਨਾਵਾਂ ਮਹਾਰਾਜ ਜੀ ਪੂਰੀਆਂ ਕਰਦੇ ਹਨ।
ਪਰ ਵਿਰਤ ਪੰਥ ਮੈਂ ਤੈਸੇ ਨਿਰਬਿਰਤ ਬਿਖੈ ਰਹਿ ਜੈਸੇ।
ਪ੍ਰਵਿਰਤੀ ਦੇ ਪੰਥ ਵਿੱਚ ਵੀ ਦੋ ਰਾਹ ਨੇ, ਇੱਕ ਖਾਲਸਾ ਜੀ ਪ੍ਰਵਿਰਤੀ ਦਾ, ਦੂਸਰਾ ਨਿਰਵਿਰਤੀ ਦਾ। ਸਤਿਗੁਰੂ ਜੀ ਪ੍ਰਵਿਰਤੀ ਪੰਥ ਦੇ ਵਿੱਚ ਚੱਲਦੇ ਹੋਇਆਂ ਵੀ ਨਿਰਵਿਰਤ ਮਾਰਗ ਦੇ ਧਾਰਨੀ ਨੇ। ਜਿਵੇਂ ਮਹਾਰਾਜ ਜੀ ਦਾ ਬਚਨ ਹੈ ਨਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਪਾਣੀ ਤੋਂ ਨਿਰਲੇਪ ਰਹਿੰਦਾ ਹੈ, ਇੱਦਾਂ ਗ੍ਰਿਸਤ ਮਾਰਗ ਵਿੱਚ ਸੰਸਾਰ ਦੇ ਕਾਰਾਂ ਵਿਹਾਰਾਂ ਵਿੱਚ ਰਹਿੰਦਿਆਂ ਹੋਇਆਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨਿਰਲੇਪ ਰਹਿੰਦੇ ਨੇ, ਨਿਰਵਿਰਤੀ ਮਾਰਗ ਦੇ ਧਾਰਨੀ ਹੋ ਕੇ ਰਹਿੰਦੇ ਹਨ।
ਸ਼੍ਰੀ ਨਾਨਕ ਅੰਗਦ ਚੰਦਨ,
ਧੰਨ ਗੁਰੂ ਨਾਨਕ ਸਾਹਿਬ। ਫਿਰ ਉਹਨਾਂ ਤੋਂ ਬਾਅਦ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਹਨ।
ਸ਼੍ਰੀ ਅਮਰਦਾਸ ਸੁਖ ਕੰਦਨ,
ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਜਿਹੜੇ ਆਪਣੇ ਦਾਸਾਂ ਨੂੰ ਸੁਖ ਦੇਣ ਵਾਲੇ ਨੇ।
ਗੁਰੂ ਰਾਮਦਾਸ ਗੁਣ ਖਾਨੇ,
ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਗੁਣਾਂ ਦੀ ਖਾਨ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਿਨ੍ਹਾਂ ਵਿੱਚ ਸਾਰੇ ਗੁਣ ਵਸਦੇ ਹਨ।
ਸ਼੍ਰੀ ਅਰਜਨ ਜਿਮ ਬ੍ਰਹਮ ਗਿਆਨੀ,
ਫਿਰ ਗੁਰੂ ਅਰਜਨ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਜੀ ਪੂਰਨ ਬ੍ਰਹਮ ਗਿਆਨ ਨੂੰ ਧਾਰਨ ਕਰਨ ਵਾਲੇ ਹਨ।
ਸ਼੍ਰੀ ਹਰਗੋਬਿੰਦ ਬੀਰਾ,
ਜਿਵੇਂ ਪਹਿਲੀਆਂ ਪੰਜ ਪਾਤਸ਼ਾਹੀਆਂ ਬ੍ਰਹਮ ਗਿਆਨ ਚ ਪੱਕੀਆਂ ਨੇ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆ ਵੱਡਿਆਂ ਸਤਿਗੁਰਾਂ ਦੇ ਸਮਾਨ ਬ੍ਰਹਮ ਗਿਆਨ ਚ ਪਰਿਪੱਕ ਨੇ। ਪਰ ਸਤਿਗੁਰੂ ਜੀ ਜਿੱਥੇ ਬ੍ਰਹਮ ਗਿਆਨੀ ਨੇ, ਮਹਾਨ ਸੰਤ ਨੇ, ਉੱਥੇ ਸਤਿਗੁਰੂ ਜੀ ਮਹਾਨ ਵੀਰ ਯੋਧੇ ਵੀ ਨੇ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਨ ਸਿਪਾਹੀ ਵੀ ਨੇ, ਬੜ ਵੀਰ ਆ ਮਹਾਰਾਜ ਜੀ, ਵੱਡੇ ਵੀਰ ਯੋਧੇ ਹਨ।
ਉਰ ਨਿਸ਼ਚਾ ਤਥਾ ਗਹਿਰਾ,
ਪਰ ਹਿਰਦੇ ਦਾ ਜਿਹੜਾ ਨਿਸ਼ਚਾ ਆ ਉਹ ਪਹਿਲੇ ਪੰਜ ਪਾਤਸ਼ਾਹਾਂ ਵਰਗਾ ਹੀ ਹੈ। ਜਿਵੇਂ ਪਹਿਲੀਆਂ ਪੰਜ ਪਾਤਸ਼ਾਹੀਆਂ ਦੇ ਅੰਦਰ ਬ੍ਰਹਮ ਗਿਆਨ ਦਾ ਨਿਸ਼ਚਾ ਹੈ, ਨਿਸ਼ਚਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਉਹੋ ਜਿਹਾ ਹੀ ਹੈ। ਉਹੋ ਜਿਹਾ ਹੀ ਗਹਿਰ ਗੰਭੀਰ ਨਿਸ਼ਚਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੈ।
ਪੰਚੋਂ ਸ਼ਾਂਤ ਸਰੂਪ,
ਪਹਿਲੇ ਪੰਜ ਸਤਿਗੁਰੂ ਜੀ ਸ਼ਾਂਤ ਸਰੂਪ ਹੋਏ ਨੇ।
ਤਿਮ ਖਸ਼ਟਮ ਪਏ ਅਨੂਪੰਗ,
ਛੇਵੇਂ ਪਾਤਸ਼ਾਹ ਜੀ ਵੀ ਉਸੇ ਸਰੂਪ ਦੇ ਧਾਰਨੀ ਨੇ, ਫਰਕ ਕੋਈ ਨਹੀਂ। ਜੇ ਆਖੀਏ ਕਿ ਗੁਰੂ ਹਰਜਨ ਸਾਹਿਬ ਤੱਕ ਸ਼ਾਂਤ ਰੂਪ ਨੇ ਤੇ ਛੇਵੇਂ ਪਾਤਸ਼ਾਹ ਵੱਖਰੇ ਨੇ, ਐਸਾ ਨਹੀਂ ਹੈ। ਛੇਵੇਂ ਪਾਤਸ਼ਾਹ ਵੀ ਸ਼ਾਂਤ ਰੂਪ ਉਸੇ ਤਰ੍ਹਾਂ ਦੇ ਨੇ। ਫਰਕ ਇਹਨਾਂ ਕਿ ਸਤਿਗੁਰੂ ਜੀ ਦੇ ਅੰਦਰ ਗਿਆਨ ਉਹੀ ਹੈ, ਜੋਤ ਵੀ ਉਹੀ ਹੈ, ਜੁਗਤੀ ਵੀ ਹੋਈ ਹੈ, ਬਸ ਇੱਕ ਸ਼ਸਤਰਧਾਰੀ ਹੋਣ ਦੀ ਬਿਰਤੀ ਉਹ ਸਤਿਗੁਰਾਂ ਦੀ ਨਵੀਂ ਹੈ। ਬਾਕੀ ਸਾਰਾ ਆਤਮਕ ਆਨੰਦ ਉਹੋ ਜਿਹਾ, ਆਤਮਕ ਅਵਸਥਾ ਉਹੋ ਜਿਹੀ ਹੈ, ਅੰਦਰ ਦੀ ਜੋਤ ਉਹੀ ਹੈ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ ਹੈ, ਕੋਈ ਭੇਦ ਨਹੀਂ ਹੈ।
ਪਰਵਿਰਤ ਰੱਖਬੋ ਦਲ ਕੋ,
ਸਤਿਗੁਰਾਂ ਦਾ ਪ੍ਰਵਿਰਤੀ ਦਾ ਮਾਰਗ ਇਹ ਹੈ ਕਿ ਮਹਾਰਾਜ ਜੀ ਨੇ ਸਿਪਾਹੀ ਰੱਖੇ ਹੋਏ ਨੇ, ਫੌਜਾਂ ਰੱਖੀਆਂ, ਇਹ ਪ੍ਰਵਿਰਤੀ ਦਾ ਮਾਰਗ ਹੈ ਨਾ। ਤੇ ਸਤਿਗੁਰਾਂ ਨੇ ਫੌਜਾਂ ਰੱਖੀਆਂ ਹੋਈਆਂ, ਸਿਪਾਹੀ ਰੱਖੇ ਹੋਏ ਨੇ, ਬੜਾ ਵੱਡਾ ਦਲ ਰੱਖਿਆ ਹੋਇਆ।
ਪਟ ਕਰਨ ਬਟੋਰਨ ਬਲਕੋ,
ਤੇ ਸੂਰਮਿਆਂ ਦਾ ਇਕੱਠ ਕਰਨਾ ਤੇ ਉਸ ਬਲ ਨੂੰ ਬਟੋਰ ਕੇ, ਸੂਰਮਿਆਂ ਬਹਾਦਰਾਂ ਦਾ ਬਲ ਬਟੋਰ ਕੇ ਇਕੱਠਾ ਕਰਕੇ ਰੱਖਣਾ।
ਤੁਰਕੇ ਸਿਰ ਤੋਂ ਵੱਡ ਚੇਰਾ,
ਫਿਰ ਬਾਦਸ਼ਾਹ ਦੇ ਨਾਲ, ਸ਼ਾਹਜਹਾਨ ਦੇ ਨਾਲ ਬੜਾ ਵੱਡਾ ਝੇੜਾ ਹੈ, ਬਾਦਸ਼ਾਹ ਦੇ ਨਾਲ ਝਗੜਾ ਹੈ।
ਨਿਤ ਕਰਨੇ ਉਖੇਰ ਬਖੇਰਾ,
ਨਿਤ ਉਖੇਰ ਬਖੇਰਾ ਕਰਨਾ, ਜੰਗ ਯੁੱਧ ਕਰਨਾ, ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਵਿਰਤੀ ਮਾਰਗ ਹੈ।
ਰਿਪ ਹੱਥ ਸੰਗਰਾਮ ਮਚਾਏ,
ਦੁਸ਼ਮਣਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰ ਕੇ ਸੰਗਰਾਮ ਮਚਾਇਆ, ਬੜਾ ਭਿਆਨਕ ਗਹਿ ਗੱਚ ਜੰਗ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਹੈ।
ਪੁਰਸ਼ਾਰਥ ਕਰੇ ਕਰਾਏ,
ਵੇਦਾਂ ਦਾ ਪੁਰਸ਼ਾਰਥ ਬਲ ਆਪ ਕੀਤਾ ਤੇ ਆਪਣੇ ਸੂਰਮਿਆਂ ਬਹਾਦਰਾਂ ਕੋਲੋਂ ਕਰਵਾਇਆ।
ਪਰ ਨਿਸ਼ਚਾ ਗਿਆਨ ਮਹਾਨਾ,
ਚਾਹੇ ਪ੍ਰਵਿਰਤੀ ਮਾਰਗ ਹੈ ਪਰ ਅੰਦਰ ਜਿਹੜਾ ਨਿਸ਼ਚਾ ਹੈ ਉਹ ਬ੍ਰਹਮ ਗਿਆਨ ਚ ਟਿਕਿਆ ਹੋਇਆ। ਬਾਹਰੋਂ ਭਾਵੇਂ ਇਸ ਤਰ੍ਹਾਂ ਦੀ ਪ੍ਰਵਿਰਤੀ ਕਰ ਰਹੇ ਨੇ, ਪ੍ਰਵਿਰਤੀ ਦਾ ਮਾਰਗ ਹੈ, ਫੌਜਾਂ ਰੱਖੀਆਂ ਨੇ, ਜੰਗ ਯੁੱਧ ਕਰ ਰਹੇ ਨੇ, ਸੂਰਮਿਆਂ ਨੂੰ ਭਰਤੀ ਕਰ ਰਹੇ ਨੇ, ਬਾਹਰੋਂ ਭਾਵੇਂ ਇਸ ਤਰ੍ਹਾਂ ਦੀ ਵਿਰਤੀ ਹੈ ਪਰ ਅੰਦਰ ਬ੍ਰਹਮ ਗਿਆਨ ਦਾ ਜਿਹੜਾ ਨਿਸ਼ਚਾ ਹੈ ਉਹ ਸਤਿਗੁਰਾਂ ਦੇ ਪਰਪੱਕ ਹੈ।
ਸਭਿਆਂ ਕੋ ਏਕ ਸਮਾਨਾ,
ਸਾਰਿਆਂ ਵਿੱਚ ਇੱਕ ਸਮਾਨ ਪਰਮਾਤਮਾ ਦੇ ਸਰੂਪ ਨੂੰ ਵੇਖਣਾ ਇਹ ਸਤਿਗੁਰਾਂ ਦੇ ਅੰਦਰ ਦੀ ਦ੍ਰਿਸ਼ਟੀ ਹੈ।
ਕੇਤਕ ਸਮਾਂ ਬਿਤਾਇਓ,
ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਸਮਾਂ ਹੋਰ ਸ੍ਰੀ ਕਰਤਾਰਪੁਰ ਸਾਹਿਬ ਬਤੀਤ ਕੀਤਾ ਹੈ।
ਸ਼ੁਭ ਮਾਘ ਮਾਸ ਤਬ ਆਇਓ,
ਇਹਨੇ ਨੂੰ ਚਲਦਿਆਂ ਚਲਦਿਆਂ ਸਮਾਂ ਬੀਤਦਿਆਂ ਮਾਘ ਦਾ ਮਹੀਨਾ, ਸ਼ੁਭ ਮਹੀਨਾ ਮਾਘ ਦਾ ਉਹ ਆ ਪਹੁੰਚਿਆ ਹੈ।
ਇੱਕ ਲਾਲ ਚੰਦ ਮਨ ਆਨੇ,
ਇੱਧਰ ਬਾਬਾ ਲਾਲ ਚੰਦ ਜੀ ਜਿਹੜੇ ਕਰਤਾਰਪੁਰ ਸਾਹਿਬ ਦੇ ਹੀ ਰਹਿਣ ਵਾਲੇ ਸੀ, ਬਾਬਾ ਲਾਲ ਚੰਦ ਜੀ ਨੇ ਵੇਖਿਆ ਤੇ ਵੇਖ ਕੇ ਆਪਣੇ ਮਨ ਚ ਸੋਚਿਆ
ਜਿਦਾਰਾ ਸੰਗ ਬਖਾਨੀ
ਆਪਣੀ ਘਰ ਵਾਲੀ ਬਿਸ਼ਨ ਕੋਇਰ ਨੂੰ ਬਾਬਾ ਲਾਲ ਚੰਦ ਜੀ ਕਹਿਣ ਲੱਗੇ ਆਪਣੀ ਘਰ ਵਾਲੀ ਨੂੰ ਕਹਿ ਕੇ ਗੱਲ ਸਮਝਾਉਣ ਲੱਗੇ
ਨਿਜ ਤਨ ਜਾ ਗੁਜਰੀ ਕੇਰਾ ਹੈ ਬਿਆਨ ਸਮਾ ਅਛੇਰਾ
ਕਹਿਣ ਲੱਗੇ ਭਾਗਵਾਨ ਨੇ ਆਪਣੀ ਲੜਕੀ ਗੁਜਰੀ ਦਾ ਵਿਆਹ ਕਰਨ ਦਾ ਸਮਾਂ ਆ ਗਿਆ ਬਾਬਾ ਲਾਲ ਚੰਦ ਤੇ ਮਾਤਾ ਬਿਸ਼ਨ ਕੋਇਰ ਇਹ ਮਾਤਾ ਗੁਜਰੀ ਜੀ ਦੇ ਪਿਤਾ ਮਾਤਾ ਸਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹੁਰਾ ਸਾਹਿਬ ਤੇ ਸੱਸ ਨੇ ਇਹਨਾਂ ਇਹ ਰਹਿੰਦੇ ਕਰਤਾਰਪੁਰ ਸਾਹਿਬ ਦੇ ਵਾਸੀ ਸਨ ਵਿਚਾਰ ਕੀਤੀ ਬਾਬਾ ਲਾਲ ਚੰਦ ਜੀ ਨੇ ਆਪਣੀ ਸੁਪਤਨੀ ਨਾਲ ਕਿ ਆਪਣੀ ਪੁੱਤਰੀ ਹੁਣ ਗੁਜਰੀ ਵਿਆਹਣ ਯੋਗ ਹੋ ਚੁੱਕੀ ਹੈ
ਕਰ ਦੀਜੈ ਔਰ ਅਭਿਲਾਖਾ
ਹੁਣ ਸਾਨੂੰ ਆਪਣੀ ਧੀ ਦਾ ਵਿਆਹ ਦੇ ਦੇਣਾ ਚਾਹੀਦਾ ਹੈ ਤੇ ਆਪਣੇ ਮਨ ਦੀ ਅਭਿਲਾਖਾ ਪੂਰੀ ਕਰਨੀ ਚਾਹੀਦੀ ਹੈ
ਬਿਸ਼ਨ ਕੋਇਰ ਬਚ ਭਾਖਾ
ਜਦੋਂ ਬਾਬੇ ਲਾਲ ਚੰਦ ਨੇ ਬਚਨ ਕਹੇ ਤੇ ਬਾਬੇ ਲਾਲ ਚੰਦ ਦੀ ਘਰ ਵਾਲੀ ਬਿਸ਼ਨ ਕੋਇਰ ਜੋ ਮਾਤਾ ਗੁਜਰੀ ਦੀ ਮਾਂ ਹੈ ਉਹ ਅੱਗੋਂ ਬੋਲੀ ਪਤੀ ਲਾਲ ਚੰਦ ਨੂੰ ਕਹਿਣ ਲੱਗੀ
ਤੁਹੇ ਮਨੋਰਥ ਅੱਛਾ
ਕਹਿਣ ਲੱਗੀ ਪਤੀ ਦੇਵ ਜੀ ਤੁਹਾਡੇ ਮਨ ਦਾ ਇਹ ਮਨੋਰਥ ਬੜਾ ਚੰਗਾ ਹੈ ਤੁਸੀਂ ਇਹ ਬੜਾ ਵਧੀਆ ਮਨੋਰਥ ਵਧੀਆ ਸੰਕਲਪ ਆਪਣੇ ਮਨ ਚ ਕੀਤਾ ਹੈ
ਮਮ ਔਰ ਮੈਂ ਦੀਰਘ ਬਾਂਛਾ
ਮੇਰੇ ਮਨ ਚ ਵੀ ਬੜੀ ਦੀਰਘ ਬਾਂਛਾ ਮੈਂ ਆਪਣੀ ਧੀ ਦੀ ਡੋਲੀ ਤੋਰਾਂ ਤੇ ਵਿਆਹ ਦਾ ਸਮਾਗਮ ਆਪਣੀਆਂ ਅੱਖਾਂ ਨਾਲ ਵੇਖਾਂ ਮੇਰੇ ਮਨ ਚ ਵੀ ਇਹ ਬੜਾ ਭਾਰੀ ਚਾਉ ਹੈ
ਕਰ ਦਿਓ ਬਿਲੰਬ ਨਾ ਕੀਜੈ
ਬਸ ਹੁਣ ਦੇਰੀ ਨਾ ਕਰੋ ਤੁਸੀਂ ਵਿਆਹ ਦੀ ਚਿੱਠੀ ਜਿਹੜੀ ਆ ਉਹ ਸਤਿਗੁਰਾਂ ਦੇ ਘਰ ਭੇਜੋ ਤਾਂ ਜੋ ਬਰਾਤ ਲੈ ਕੇ ਸਾਡੇ ਘਰ ਚ ਟੁਕਾਓ ਕਰਨ
ਲਿਖ ਸਾਹਾ ਗੁਰ ਕੋ ਦੀਜੈ
ਸਾਹੇ ਦੀ ਚਿੱਠੀ ਲਿਖ ਕੇ ਤਰੀਕ ਮਿਥ ਕੇ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਭੇਜ ਦਿਓ
ਕਰ ਮਸਲਤ ਬਿਪਰ ਬੁਲਾਇਓ
ਏਦਾਂ ਦੀ ਸਲਾਹ ਕਰਕੇ ਬਾਬਾ ਲਾਲ ਚੰਦ ਜੀ ਨੇ ਆਪਣਾ ਕੁੱਲ ਪੁਰੋਹਿਤ ਬੁਲਾਇਆ ਹੈ
ਕੈਸਾ ਤਬੈ ਸੁਣ ਸੁਧਾਇਓ
ਵਿਆਹ ਦੀ ਤਰੀਕ ਮਿਥੀ ਹੈ ਵਿਆਹ ਦੀ ਤਰੀਕ ਜਿਹੜੀ ਹੈ ਉਹ ਮੁਕਰਰ ਕੀਤੀ ਹੈ
ਜਬ ਫਲਗੁਣ ਨੌਮੀ ਆਵੇ ਤਬ ਵਿਆਹ ਰਚੋ ਸੁਖ ਪਾਵੇ
ਉਸ ਵੇਲੇ ਵਿਆਹ ਦੀ ਤਰੀਕ ਮਿਥੀ ਕਿਹੜੀ ਤਰੀਕ ਮਿਥੀ ਹੈ ਫੱਗਣ ਦੀ 9 ਤਰੀਕ 9 ਫੱਗਣ ਦਾ ਦਿਨ ਉਹ ਮੁਕਰਰ ਕੀਤਾ ਵਿਆਹ ਦੇ ਵਾਸਤੇ ਕਿ ਮਹਾਰਾਜ 9 ਫੱਗਣ ਦੇ ਦਿਨ ਤੁਸੀਂ ਬਰਾਤ ਦਾ ਟੁਕਾਓ ਸਾਡੇ ਗ੍ਰਹਿ ਵਿਖੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਸਾਡੀ ਸਪੁੱਤਰੀ ਗੁਜਰੀ ਦੀ ਸ਼ਾਦੀ ਕਰੋ
ਇੱਕ ਕਾਗਜ਼ ਬਿਪਰ ਪਠਾਇਓ
ਏਦਾਂ ਇੱਕ ਕਾਗਜ਼ ਦੇ ਉੱਤੇ ਵਿਆਹ ਦੀ ਚਿੱਠੀ ਲਿਖ ਕੇ ਸੱਦਾ ਪੱਤਰ ਲਿਖ ਕੇ ਉਹ ਚਿੱਠੀ ਇੱਕ ਬਿਪਰ ਨੂੰ ਕੁੱਲ ਦੇ ਪ੍ਰੋਤ ਬ੍ਰਾਹਮਣ ਨੂੰ ਦੇ ਕੇ ਭੇਜਿਆ ਹੈ
ਸਤਿਗੁਰ ਕੇ ਤਿਗ ਆਇਓ
ਬ੍ਰਾਹਮਣ ਵਿਆਹ ਦੀ ਚਿੱਠੀ ਲੈ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ
ਕਹਿ ਆਸ਼ਕ ਬੈਠ ਸੁਨਾਵਾ
ਇਹਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿਚ ਮੱਥਾ ਟੇਕਿਆ ਔਰ ਗਰੀਬਨ ਵਾਜ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗਾ
ਮੈਂ ਸਾਹਾ ਲੈ ਕਰ ਆਵਾ
ਕਹਿੰਦਾ ਮਹਾਰਾਜ ਜੀ ਮੈਂ ਸਾਹੇ ਦੀ ਚਿੱਠੀ ਲੈ ਕੇ ਆਇਆ ਮੈਨੂੰ ਬਾਬਾ ਲਾਲ ਚੰਦ ਜੀ ਨੇ ਭੇਜਿਆ ਤੇ ਮੈਂ ਸਾਹੇ ਦੀ ਚਿੱਠੀ ਲੈ ਕੇ ਆਪ ਜੀ ਦੇ ਚਰਨਾਂ ਚ ਹਾਜ਼ਰ ਹੋਇਆ
ਕਹਿ ਪਾਤੀ ਤਬੈ ਪਟਾਏ
ਉਸ ਵੇਲੇ ਮਹਾਰਾਜ ਜੀ ਪਾਤੀ ਚਿੱਠੀ ਕਹਿ ਕੇ ਉਹਨਾਂ ਨੇ ਆਪ ਜੀ ਤੱਕ ਭੇਜਿਆ ਹੈ
ਸੁਣ ਮੰਦਰ ਸੁਧ ਪਹੁੰਚਾਏ
ਆਪ ਜੀ ਦੇ ਬਾਰੇ ਸੁਣ ਕੇ ਕਿ ਤੁਸੀਂ ਆਪਣੇ ਮਹਿਲਾਂ ਵਿੱਚ ਹੋ ਤੇ ਮਹਾਰਾਜ ਛੇਵੇਂ ਪਾਤਸ਼ਾਹ ਮੈਂ ਆਪ ਜੀ ਦੇ ਚਰਨਾਂ ਚ ਖਬਰ ਭੇਜਣ ਲਈ ਆਇਆ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਖਬਰ ਆਪਣੇ ਮਹਿਲਾਂ ਚ ਭੇਜੀ ਹੈ
ਤਿੰਨ ਰੀਤ ਕਰੀ ਕੁੱਲ ਜੇਤੇ
ਅੱਗੇ ਮਾਤਾ ਨਾਨਕੀ ਜੀ ਹੋਣਾ ਨੂੰ ਚਾਉ ਚੜ ਗਿਆ ਜਿੰਨੀਆਂ ਕੁੱਲ ਰੀਤੀਆਂ ਹੁੰਦੀਆਂ ਨੇ ਉਹ ਸਾਰੀਆਂ ਰੀਤੀਆਂ ਮਾਤਾ ਜੀ ਹੋਣਾ ਨੇ ਨਿਭਾਈਆਂ ਹਨ
ਉਤਸ਼ਾਹ ਵਿਸਾਲ ਸਮੀਤੀ
ਬੜਾ ਉਤਸ਼ਾਹ ਹੋਇਆ ਗੁਰੂ ਘਰ ਚ ਵਿਆਹ ਦਾ ਸਮਾਂ ਬਣਿਆ ਖੁਸ਼ੀ ਦਾ ਮਾਹੌਲ ਆਇਆ ਬੜੇ ਚਾਓ ਤੇ ਉਤਸ਼ਾਹ ਗੁਰੂ ਘਰ ਵਿਚ ਮਨਾਏ ਜਾਣ ਲੱਗੇ
ਗਾਵਤ ਗੀਤ ਰਸਾਲੇ
ਤੇ ਸੋਹਣੇ ਗੀਤ ਗਾਉਣ ਲੱਗੀਆਂ ਪਿੱਕ ਬੈਨੀਆਂ ਇਸਤਰੀਆਂ ਸੁਹਾਗਣਾ ਮਿਲ ਕੇ ਸੁਹਾਗ ਗਾਣ ਲੱਗੀਆਂ
ਉਪਜਾਵਤ ਆਨੰਦ ਵਿਸਾਲੇ
ਸਾਰਿਆਂ ਦੇ ਅੰਦਰ ਆਨੰਦ ਉਪਜ ਰਿਹਾ ਹੈ ਬੜੀ ਖੁਸ਼ੀ ਹੈ ਬੜਾ ਭਾਰੀ ਚਾਓ ਤੇ ਉਮਾ ਸਾਰਿਆਂ ਦੇ ਹਿਰਦੇ ਵਿਚ ਹੈ
ਨਿਜ ਸੇਵ ਕਰਾਏ ਰਖਾਇਓ
ਜਿਹੜਾ ਪੰਡਿਤ ਚਿੱਠੀ ਲੈ ਕੇ ਆਇਆ ਸੀ ਉਹਦੀ ਵੀ ਬੜੀ ਸੇਵਾ ਕੀਤੀ ਉਹਦੀ ਵੀ ਬੜੀ ਟਹਿਲ ਕੀਤੀ, ਉਹਨੂੰ ਕੱਪੜੇ ਬਸਤਰ ਦਿੱਤੇ, ਉਹਨੂੰ ਮਠਿਆਈਆਂ ਦਿੱਤੀਆਂ, ਮਾਇਆ ਦਿੱਤੀ, ਲਾਗ ਦਿੱਤਾ ਹੈ।
ਗੁਣ ਦੀਨ ਵਿਦਾਏ ਪਠਾਇਓ,
ਪੰਡਤ ਦੀ ਭਲੀ ਪ੍ਰਕਾਰ ਨਾਲ ਸੇਵਾ ਕਰਕੇ ਫਿਰ ਉਹਨੂੰ ਵਿਦਾ ਕੀਤਾ ਹੈ।
ਜਬ ਵਿਆਹ ਦਿਵਸ ਨੀਅਰ ਆਏ,
ਖਾਲਸਾ ਜੀ ਜਦੋਂ ਵਿਆਹ ਦਾ ਦਿਨ, ਮਾਂਹ ਦੇ ਮਹੀਨੇ ਚ ਵਿਆਹ ਰੱਖਿਆ ਸੀ, ਫੱਗਣ ਦੇ ਮਹੀਨੇ ਦੀ 9 ਤਰੀਕ ਦਾ, ਤੋ ਜਦੋਂ ਫੱਗਣ ਦਾ ਮਹੀਨਾ ਚੜਿਆ, ਦਿਨ ਆਇਆ ਵਿਆਹ ਦਾ ਨੇੜੇ,
ਸੰਬੰਧੀ ਸਕਲ ਬੁਲਾਏ,
ਜਿੰਨੇ ਰਿਸ਼ਤੇਦਾਰ ਸੀ, ਸੰਬੰਧੀ ਸਨ, ਉਹਨਾਂ ਸਾਰੇ ਸੰਬੰਧੀਆਂ ਰਿਸ਼ਤੇਦਾਰਾਂ ਨੂੰ ਚਿੱਠੀਆਂ ਭੇਜ ਕੇ ਵਿਆਹ ਦੇ ਉੱਤੇ ਸਮਾਗਮ ਤੇ ਹਾਜ਼ਰ ਹੋਣ ਲਈ ਬੁਲਾਇਆ ਹੈ।
ਪਕਵਾਨ ਭੇਜ ਸਭ ਥਾਨੇ,
ਜਿੰਨੇ ਰਿਸ਼ਤੇਦਾਰ ਸੰਬੰਧੀ ਨੇ ਉਹਨਾਂ ਨੂੰ ਪਕਵਾਨ ਭੇਜੇ ਨੇ, ਸਾਰਿਆਂ ਨੂੰ ਮਠਿਆਈਆਂ ਭੇਜੀਆਂ ਨੇ, ਖੁਸ਼ੀ ਦਾ ਸਮਾਗਮ ਜਾਣ ਕੇ।
ਉਤਸ਼ਾਹ ਕੀਨ ਰਖਾਨੇ,
ਬੜਾ ਉਤਸ਼ਾਹ ਕੀਤਾ, ਬੜੀ ਖੁਸ਼ੀ ਦੇ ਨਾਲ। ਰਿਸ਼ਤੇਦਾਰਾਂ ਨੇ ਵੀ ਅੱਗੋਂ ਜਦੋਂ ਖਬਰਾਂ ਸੁਣੀਆਂ ਕਿ ਨੌਵੇਂ ਪਾਤਸ਼ਾਹ ਦੀ ਸ਼ਾਦੀ ਆ ਰਹੀ ਗੁਰੂ ਤੇਗ ਬਹਾਦਰ ਸਾਹਿਬ ਦੀ, ਉਹਨਾਂ ਅੰਦਰ ਵੀ ਬੜਾ ਚਾਉ ਤੇ ਖੁਸ਼ੀ ਉਪਜੀ ਹੈ।
ਸੁਤ ਬੰਤਾ ਕੇ ਜੁਤ ਦਾਤੂ,
ਇਧਰ ਬਾਬਾ ਦਾਤੂ ਜੀ ਆਪਣੀ ਘਰ ਵਾਲੀ ਬੱਚਿਆਂ ਦੇ ਸਮੇਤ,
ਅਮਰ ਬੰਸ ਹਰ ਖਾਤੂ,
ਇਧਰ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ ਸਾਹਿਬਜ਼ਾਦੇ, ਉਹਨਾਂ ਨੇ ਵੀ ਤਿਆਰੀਆਂ ਕਰ ਲਈਆਂ।
ਗੁਰ ਸਸੁਰ ਆਏ ਹਰ ਚੰਦੂ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਹੁਰਾ ਸਾਹਿਬ ਬਾਬਾ ਹਰੀ ਚੰਦ ਜੀ, ਇਹ ਮਾਤਾ ਨਾਨਕੀ ਜੀ ਦੇ ਪਿਤਾ ਜੀ ਸਨ, ਬਾਬਾ ਹਰੀ ਚੰਦ ਜੀ ਆਦਿਕ ਵੀ ਆਏ ਨੇ।
ਦੋਹਿਤ ਵਿਆਹ ਆਨੰਦ,
ਆਪਣੇ ਦੋਤਰੇ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਜਾਣ ਕੇ, ਬਾਬਾ ਹਰੀ ਚੰਦ ਜੀ ਰਹਿਣ ਵਾਲੇ ਤਾਂ ਬਾਬੇ ਬਕਾਲੇ ਦੇ ਸਨ, ਪਰ ਜਦੋਂ ਸਤਿਗੁਰੂ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਛੱਡਿਆ, ਉਦੋਂ ਉੱਥੋਂ ਦੀ ਸਾਰੀ ਜਿੰਮੇਵਾਰੀ ਉਹ ਬਾਬਾ ਹਰੀ ਚੰਦ ਜੀ ਨੂੰ ਸੌਂਪੀ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ। ਤੋ ਬਾਬਾ ਹਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਉੱਥੋਂ ਚੱਲ ਕੇ ਆਏ, ਆਪਣੇ ਦੋਤਰੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਿਆਹ ਜਾਣ ਕੇ, ਇਹ ਵੀ ਬੜੇ ਆਨੰਦ ਚ ਨੇ।
ਤਨ ਬੰਤਾਲੇ ਪਰਵਾਰਾ, ਚੱਲ ਆਏ ਪੁਰ ਕਰਤਾਰਾ,
ਇਹ ਵੀ ਬਹੁਤ ਸਾਰੀ ਮਾਇਆ ਲੈ ਕੇ ਵੀ ਆਪਣੇ ਦੋਤਰੇ ਦੇ ਵਿਆਹ ਤੇ ਚੌਕੜ ਖਰਚਣਾ, ਮਾਇਆ ਖਰਚਣੀ ਹੈ, ਚੱਲ ਕੇ ਆਏ, ਆਪਣੀ ਘਰਵਾਲੀ ਨੂੰ ਨਾਲ ਲਿਆ ਤੇ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਆਏ ਨੇ।
ਸਰ ਸੁਦਾ ਛੋਰ ਨਰ ਔਰੇ, ਹਰੀ ਚੰਦ ਸੰਗ ਤਿਸ ਠੋਰੇ,
ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਰ ਵੀ ਬਹੁਤ ਲੋਕ ਆਏ। ਬਾਬਾ ਹਰੀ ਚੰਦ ਜੀ ਜਦੋਂ ਆਏ ਨਾ ਵਿਆਹ ਤੇ ਬਾਬਾ ਹਰੀ ਚੰਦ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਹੋਰ ਵੀ ਬਹੁਤ ਸਾਰੀ ਸੰਗਤ ਚੱਲ ਕੇ ਆਈ ਹੈ।
ਸਭ ਦਰਸ਼ਨ ਗੁਰ ਕੋ ਆਏ,
ਸਾਰਿਆਂ ਨੇ ਆ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਨੇ।
ਸੁਤ ਵਿਆਹ ਸੁਨਤ ਮੁਦ ਪਾਏ,
ਵਿਆਹ ਦੇ ਪੁੱਤਰ ਦੇ ਵਿਆਹ ਦੀ ਖਬਰ ਸੁਣ ਕੇ ਸਾਰਿਆਂ ਦੇ ਮਨ ਚ ਬੜੀ ਖੁਸ਼ੀ ਹੈ।
ਯੁਤ ਪਾਗਨੇ ਆਇਓ ਦੁਆਰਾ,
ਭਾਈ ਦੁਆਰਾ ਜੀ ਜੋ ਮਾਤਾ ਮਰਵਾਈ ਜੀ ਦੇ ਪਿਤਾ ਮਾਤਾ ਸਨ, ਮਾਤਾ ਭਾਗਣ, ਇਹ ਵੀ ਚੱਲ ਕੇ ਆਏ ਹਨ।
ਰਾਮਾ ਆਪਣੀ ਦਾਰਾ,
ਉਧਰ ਭਾਈ ਰਾਮਾ ਜੀ ਆਪਣੀ ਘਰਵਾਲੀ ਲੈ ਕੇ ਆਏ ਹਨ।
ਸੁਨ ਜੋਧ ਰਾਏ ਨਰਗਨ ਕੋ,
ਇਧਰ ਜੋਧ ਰਾਏ ਜਿਹੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਬੜਾ ਪਿਆਰਾ ਸੇਵਕ ਹੈ, ਜਿਹਨੇ ਮਹਾਰਾਜ ਦੀ ਜੰਗ ਵਿਚ ਗੁਰੂ ਸਾਹਿਬ ਦੀ ਮਦਦ ਕੀਤੀ ਹੈ, ਜੋਧ ਰਾਏ ਨੂੰ ਵੀ ਚਿੱਠੀ ਭੇਜੀ, ਉਹ ਵੀ ਆਪਣਾ ਪਰਿਵਾਰ ਲੈ ਕੇ, ਆਪਣੇ ਸਾਰੀਆਂ ਫੌਜਾਂ ਲੈ ਕੇ, ਆਪਣੀ ਘਰਵਾਲੀ ਨੂੰ ਨਾਲ ਲੈ ਕੇ ਵਿਆਹ ਦੇ ਸਮਾਗਮ ਚ ਹਾਜ਼ਰ ਹੋਣ ਲਈ ਆਏ।
ਸ਼ੁਭ ਵਸਤੂ ਗੁਰੂ ਅਰਪਣ ਕੋ,
ਬੜੀਆਂ ਸੋਹਣੀਆਂ ਚੰਗੀਆਂ ਚੰਗੀਆਂ ਵਸਤੂਆਂ ਜੋਧ ਰਾਏ ਜੀ ਕਾਂਗੜਪੁਰ ਤੋਂ ਲੈ ਕੇ ਕਰਤਾਰਪੁਰ ਸਾਹਿਬ ਆਏ ਹਨ।
ਦਰਿਆ ਬ੍ਰਿੰਦਲੇ ਪਟਰਾਨੀ, ਚੱਲ ਆਏ ਆਨੰਦ ਮਹਾਨੀ,
ਜਿਹੜੀ ਪਟਰਾਣੀ ਸੀ ਜੋਧ ਰਾਏ ਦੀ ਘਰਵਾਲੀ, ਉਹ ਆਪਣੇ ਨਾਲ ਹੋਰ ਬਹੁਤ ਸਾਰੀਆਂ ਇਸਤਰੀਆਂ ਦਾਸੀਆਂ ਨੂੰ ਨਾਲ ਲੈ ਕੇ ਆਈ ਹੈ।
ਸੁਣ ਸਾਧੂ ਰੂਪਾ ਆਇਓ,
ਭਾਈ ਸਾਧੂ ਜੀ, ਭਾਈ ਰੂਪਾ ਜੀ ਜਿਹੜੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬੜੇ ਪਿਆਰੇ ਸੇਵਕ ਨੇ, ਉਹ ਵੀ ਚੱਲ ਕੇ ਆਏ ਨੇ ਵਿਆਹ ਚ ਹਾਜ਼ਰ ਹੋਣ ਲਈ।
ਪਰਿਵਾਰ ਸੰਗ ਸਭ ਲਿਆਇਓ,
ਇਹ ਆਪਣੇ ਪਰਿਵਾਰਾਂ ਸਮੇਤ ਆਏ, ਭਾਈ ਸਾਧੂ ਜੀ ਵੀ, ਭਾਈ ਰੂਪ ਚੰਦ ਜੀ ਵੀ, ਭਾਈ ਰੂਪਾ ਜੀ, ਇਹ ਵੀ ਆਪਣੇ ਪਰਿਵਾਰਾਂ ਸਮੇਤ ਚੱਲ ਕੇ ਆਏ ਨੇ।
ਇਤਿਆਦਕ ਜਿਨ ਸੁਧ ਪਾਏ, ਸਭ ਪਹੁੰਚੇ ਬਿਲਮ ਪੁਲਾਏ,
ਇਤਿਆਦਕ ਜਿਹਨੂੰ ਵੀ ਖਬਰ ਮਿਲੀ ਗੁਰੂ ਤੇਗ ਬਹਾਦਰ ਸਾਹਿਬ ਦੇ ਵਿਆਹ ਦੀ, ਸੁਣ ਸੁਣ ਕੇ ਸਾਰੇ ਹੁਮ ਹੁਮਾ ਕੇ ਬੜੀ ਛੇਤੀ ਨਾਲ ਬਿਨਾਂ ਦੇਰੀ ਤੋਂ ਚੱਲ ਕੇ ਸ੍ਰੀ ਕਰਤਾਰਪੁਰ ਸਾਹਿਬ ਆਉਣ ਲੱਗੇ।
ਸੁਤ ਸਾਧੂ ਧਰਮਾ ਲੀਨੋ,
ਇਧਰ ਭਾਈ ਸਾਧੂ ਜੀ, ਭਾਈ ਧਰਮਾ ਜੀ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੁੜਮਾਚਾਰੀ ਦਾ ਸੰਬੰਧ ਭਾਈ ਇਹ ਵੀ ਚੱਲ ਕੇ ਆਏ ਹਨ।
ਗੁਰ ਮਿਲ ਬੇ ਮਗ ਪਗ ਦੀਨੋ,
ਇਹ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮਿਲਣ ਵਾਸਤੇ ਆਏ ਹਨ।
ਜਦ ਕਰ ਵੀਰੋ ਆਏ,
ਬੀਬੀ ਵੀਰੋ ਜਿਹਦੇ ਵੀਰ ਦਾ ਵਿਆਹ ਹੈ, ਗੁਰੂ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਹੈ ਬੀਬੀ ਵੀਰੋ, ਇਹ ਵੀ ਡੋਲੀ ਤੇ ਚੜ ਕੇ ਆਈ ਹੈ।
ਗੁਰੂ ਸੁੱਤਾ ਮਿਲਣ ਲਲਚਾਏ,
ਗੁਰੂ ਸਾਹਿਬ ਜੀ ਦੀ ਸਪੁੱਤਰੀ ਆਪਣੇ ਪਿਤਾ ਨੂੰ ਮਿਲਣ ਵਾਸਤੇ ਬੜੀ ਤਾਂਘ ਹੈ। ਇਹਦੇ ਪਤੀ ਭਾਈ ਸਾਧੂ ਜੀ ਆਏ ਨੇ, ਬੀਬੀ ਵੀਰੋ ਦੇ ਸਹੁਰਾ ਸਾਹਿਬ ਭਾਈ ਧਰਮਾ ਜੀ ਆਏ ਨੇ, ਏਦਾਂ ਸਾਰਾ ਪਰਿਵਾਰ ਚੱਲ ਕੇ ਆਇਆ। ਬੀਬੀ ਵੀਰੋ ਦੇ ਮਨ ਚ ਬੜਾ ਚਾਹੋ ਹੈ ਆਪਣੇ ਵੀਰ ਦੀ ਬਰਾਤ ਚੜ੍ਹਦੀ ਵੇਖਣ ਦਾ।
ਸਭ ਆਨ ਗੁਰੂ ਪਦ ਬੰਦੇ,
ਸਾਰਿਆਂ ਨੇ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਵੰਦਨਾ ਕੀਤੀ ਹੈ।
ਮਿਲ ਪੱਲੇ ਤ੍ਰੇਹਣ ਬ੍ਰਿੰਦੇ,
ਉਧਰ ਬਾਬਾ ਗੁਰੂ ਅਮਰਦਾਸ ਸਾਹਿਬ ਦੇ ਸਾਹਿਬਜ਼ਾਦੇ ਪੋਤਰੇ ਪੜਪੋਤਰੇ ਭੱਲੇ ਸਾਹਿਬਜ਼ਾਦੇ, ਇਧਰ ਤ੍ਰੇਣ ਕੁੱਲ ਦੇ ਗੁਰੂ ਅੰਗਦ ਸਾਹਿਬ ਦੀ ਅੰਸ ਬੰਸ਼ ਦੇ ਤ੍ਰੇਣ ਸਾਹਿਬਜ਼ਾਦੇ ਆਏ ਹਨ।
ਗੁਰੂ ਜਥਾ ਯੋਗ ਸਨਮਾਨੇ,
ਸਤਿਗੁਰਾਂ ਕੋਲ ਆਏ, ਸਤਿਗੁਰਾਂ ਨੇ ਸਾਰਿਆਂ ਦਾ ਜਥਾ ਯੋਗ ਸਨਮਾਨ ਕੀਤਾ, ਆਇਆਂ ਦਾ ਸਾਰਿਆਂ ਦਾ ਸਤਿਕਾਰ ਕੀਤਾ।
ਸੁਧਲੀਨ ਸਖਾਨ ਰੂਪਾਨੇ,
ਸਾਰਿਆਂ ਦੇ ਖਾਨ ਪਾਨ ਦੀ ਖਬਰ ਸਾਰ ਛੇਵੇਂ ਪਾਤਸ਼ਾਹ ਨੇ ਆਪ ਲਈ ਹੈ।
ਸੰਬੰਧੀ ਅਰ ਪਰਵਾਰਾ, ਮਿਲ ਜਥਾ ਜੋਗ ਮੁਦ ਧਾਰਾ,
ਸਤਿਗੁਰਾਂ ਦੇ ਜਿੰਨੇ ਸੰਬੰਧੀ ਨੇ, ਪਰਿਵਾਰ ਹੈ, ਹੋਰ ਬਹੁਤ ਸਾਰੇ ਸਿੱਖ ਨੇ, ਸਾਰਿਆਂ ਨੇ ਰਲ ਕੇ ਮਿਲ ਕੇ ਬੜਾ ਉਤਸ਼ਾਹ ਮਨਾਇਆ। ਸਾਰਿਆਂ ਦੇ ਮਨ ਦੇ ਵਿੱਚ ਜਥਾ ਯੋਗ ਬੜੀ ਖੁਸ਼ੀ ਹੈ।
ਸ਼ੁਭ ਨਾਨਕਿਰੋ ਮਰਵਾਹੇ, ਕਹਿ ਗਿਰਾ ਮਿਰਦੁਲ ਸਭ ਪਾਏ,
ਮਾਤਾ ਨਾਨਕੀ ਜੀ ਔਰ ਮਾਤਾ ਮਰਵਾਹੀ ਜੀ ਬੜੇ ਕੋਮਲ ਕੋਮਲ ਮਿੱਠੇ ਮਿੱਠੇ ਬੋਲ ਬੋਲ ਕੇ ਸਾਰਿਆਂ ਦਾ ਸਤਿਕਾਰ ਕਰਦੇ ਨੇ। ਆਏ ਹੋਏ ਸਾਰੇ ਰਿਸ਼ਤੇਦਾਰਾਂ ਨੂੰ, ਸੰਬੰਧੀਆਂ ਨੂੰ ਜਥਾ ਯੋਗ ਥਾਂ ਦੇ ਕੇ ਉਹਨਾਂ ਦਾ ਸਤਿਕਾਰ ਕਰਦੇ ਹਨ।
ਦਰਿਆ ਜਿਤ ਕਿਤ ਜੇਤਕ ਆਏ, ਕਰ ਮੰਗਲ ਦੇਤ ਬਧਾਏ,
ਜਿਧਰੋਂ ਕਿਧਰੋਂ ਬਹੁਤ ਸਾਰੀਆਂ ਇਸਤਰੀਆਂ ਹੁੰਮ ਹੁਮਾ ਕੇ ਆਈਆਂ ਨੇ, ਆ ਕੇ ਮੰਗਲ ਗਾਉਂਦੀਆਂ ਨੇ, ਮਾਤਾ ਨਾਨਕੀ ਨੂੰ ਵਧਾਈਆਂ ਦੇਂਦੀਆਂ। ਮਾਤਾ ਵਧਾਈ, ਤੁਹਾਡੇ ਪੁੱਤਰ ਦੀ ਸ਼ਾਦੀ ਆ ਗਈ ਹੈ, ਬੜੀ ਖੁਸ਼ੀ ਦਾ ਸਮਾਗਮ ਆਇਆ, ਆ ਕੇ ਵਧਾਈਆਂ ਦਿੰਦੀਆਂ ਨੇ।
ਮਿਲ ਗਾਵਤ ਸੁੰਦਰ ਗੀਤਾ, ਜੀ ਆਨੰਦ ਬਦਾਮਨ ਚੀਤਾ,
ਸਾਰੀਆਂ ਇਸਤਰੀਆਂ ਰਲ ਮਿਲ ਕੇ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਨੇ, ਬੜਾ ਭਾਰੀ ਆਨੰਦ ਉਹਨਾਂ ਸਾਰਿਆਂ ਦੇ ਹਿਰਦਿਆਂ ਵਿੱਚ ਚਿੱਤ ਚ ਵਰਤ ਰਿਹਾ।
ਗੁਰ ਘਰ ਕੋ ਦੇਖ ਸਮਾਜਾ, ਜਿਮ ਦੇਸ਼ਨ ਪਤੀ ਮਹਾਰਾਜਾ,
ਕਹਿੰਦੇ ਗੁਰੂ ਘਰ ਦਾ ਸਾਜੋ ਸਮਾਜ ਆਭਾ ਇਸ ਤਰ੍ਹਾਂ ਦੀ ਵੇਖੀ ਹੈ ਸਾਰਿਆਂ ਨੇ, ਕਹਿੰਦੇ ਮਾਨੋ ਜਿਵੇਂ ਕਿਸੇ ਬਾਦਸ਼ਾਹ ਦੇ ਘਰ ਦੀ, ਰਾਜੇ ਦੇ ਘਰ ਦੀ ਆਭਾ ਹੁੰਦੀ, ਕੱਲੀ ਕੱਲੀ ਵਸਤੂ ਬੜੀ ਬੜੀ ਕੀਮਤੀ, ਰਾਜੇ ਮਹਾਰਾਜਿਆਂ ਦੇ ਘਰਾਂ ਵਿੱਚ ਵੀ ਇਹੋ ਜਿਹੀਆਂ ਚੀਜ਼ਾਂ ਨਹੀਂ ਹੁੰਦੀਆਂ, ਜਿਹੜੀਆਂ ਵਸਤੂਆਂ ਨਾਲ ਗੁਰੂ ਘਰ ਸੁਸ਼ੋਭਿਤ ਹੋ ਰਿਹਾ। ਗੁਰੂ ਘਰ ਦੇ ਵਿੱਚ ਜਿਹੜਾ ਸਾਰਾ ਸਾਜੋ ਸਮਾਨ ਹੈ ਉਹ ਰਾਜਿਆਂ ਮਹਾਰਾਜਿਆਂ ਦੇ ਸਮਾਨ ਹੈ।
ਸੰਬੰਧੀ ਸਰਬ ਸਰਾ ਹੈ,
ਜਿੰਨੇ ਸੰਬੰਧੀ ਨੇ, ਜਿੰਨੇ ਰਿਸ਼ਤੇਦਾਰ ਨੇ, ਸਾਰੇ ਗੁਰੂ ਘਰ ਦੀ ਬੜੀ ਸਲਾਘਾ ਕਰਦੇ ਨੇ।
ਇਨ ਉਦਯ ਪ੍ਰਤਾਪ ਮਹਾ ਹੈ,
ਕਹਿੰਦੇ ਵੇਖੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਬੜਾ ਉਦੇ ਹੋਇਆ, ਇਹਨਾਂ ਦੀ ਮਹਿਮਾ ਬੜੀ ਉਜਾਗਰ ਹੋਈ ਹੈ।
ਰਣ ਕਰਤੇ ਸ਼ਾਹ ਹਰਾਇਓ,
ਇਹਨਾਂ ਨੇ ਜੰਗ ਕਰਕੇ ਬਾਦਸ਼ਾਹ ਦੀਆਂ ਫੌਜਾਂ ਨੂੰ ਭਾਜੜਾਂ ਪਾਈਆਂ, ਬਾਦਸ਼ਾਹ ਨੂੰ ਜੰਗ ਦੇ ਮੈਦਾਨ ਦੇ ਵਿੱਚ ਹਾਰ ਦਾ ਸਵਾਦ ਚਖਾਇਆ।
ਪਦ ਪਾਛੈ ਨਹੀਂ ਹਟਾਇਓ,
ਪਰ ਇਹਨਾਂ ਨੇ ਆਪਣੇ ਪੈਰ ਰਣ ਭੂਮੀ ਚ ਪਿੱਛੇ ਨਹੀਂ ਹਟਾਏ, ਜਦੋਂ ਲੜੇ ਤੇ ਪੈਰ ਅੱਗੇ ਵਧਾ ਕੇ ਲੜੇ ਹਨ।
ਅਸ ਅਪਰ ਨ ਜਗ ਮੈਂ ਕੋਈ, ਇਨ ਸੰਗ ਜੰਗ ਚੈ ਜੋਏ,
ਐਸਾ ਕੋਈ ਨਹੀਂ ਇਸ ਜਗਤ ਵਿੱਚ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੰਗ ਲੜਨਾ ਚਾਹੇ। ਸਾਰੇ ਡਰ ਰਹੇ ਨੇ, ਸਾਰੇ ਕੰਬ ਰਹੇ ਨੇ, ਕੋਈ ਐਸਾ ਨਹੀਂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨਾਲ ਜੰਗ ਕਰਨਾ ਚਾਹੇ।
ਗੁਰ ਘਰ ਮੈਂ ਪੂਰਬ ਪੀਰੀ, ਅਬ ਇਨੋ ਦੁਤੀਲੇ ਮੀਰੀ,
ਗੁਰੂ ਘਰ ਦੇ ਵਿੱਚ ਪਹਿਲਾਂ ਪੀਰੀ ਸੀ ਪੀਰੀ, ਪਰ ਹੁਣ ਗੁਰੂ ਹਰਗੋਬਿੰਦ ਸਾਹਿਬ ਨੇ ਦੂਜੀ ਮੀਰੀ ਵੀ ਧਾਰਨ ਕਰ ਲਈ ਹੈ। ਪੀਰੀ ਦੇ ਨਾਲ ਨਾਲ ਇਹਨਾਂ ਨੇ ਮੀਰੀ ਨੂੰ ਵੀ ਗੁਰੂ ਘਰ ਵਿੱਚ ਲੈ ਆਂਦਾ ਹੈ, ਤੇ ਗਾਤਰੇ ਇੱਕ ਨਹੀਂ ਦੋ ਤੇਗਾਂ ਧਾਰਨ ਕਰਦੇ ਨੇ, ਕਹਿੰਦੇ ਇੱਕ ਪੀਰੀ ਦੀ ਹੈ ਤੇ ਇੱਕ ਮੀਰੀ ਦੀ ਹੈ।
ਪ੍ਰਤਾਪ ਸੁਜਸ ਜਗ ਛਾਇਓ,
ਇਹਨਾਂ ਦਾ ਪ੍ਰਤਾਪ ਸੁਜਸ ਮਹਿਮਾ ਸਾਰੇ ਜਗਤ ਵਿਚ ਛਾਈ ਹੋਈ ਆ, ਘਰ ਘਰ ਵਿਚ ਮਹਿਮਾ ਹੋ ਰਹੀ ਹੈ।
ਸਮਰਾਜਨ ਐਸ਼ਵਰਜ ਪਾਇਓ,
ਜਿਵੇਂ ਰਾਜਿਆਂ ਦੀ ਆਭਾ ਹੁੰਦੀ ਹੈ, ਬਾਦਸ਼ਾਹਾਂ ਦੀ ਵਡਿਆਈ ਹੁੰਦੀ ਹੈ, ਰਾਜਿਆਂ ਬਾਦਸ਼ਾਹਾਂ ਦੇ ਸਮਾਨ ਇਹਨਾਂ ਦੀ ਆਭਾ ਵਡਿਆਈ ਹੈ।
ਅਧਿਆਦਕ ਮਿਲ ਮਿਲ ਪੱਖ ਹੈ,
ਇੱਦਾਂ ਆਪਸ ਵਿਚ ਮਿਲ ਮਿਲ ਕੇ ਗੱਲਾਂ ਕਰਦੇ ਨੇ।
ਰਣ ਗਾਤ ਬੂਝ ਅਬਲਖ ਹੈ,
ਫਿਰ ਜਦੋਂ ਆਉਂਦੇ ਜੰਗ ਯੁੱਧ ਦੀਆਂ ਗੱਲਾਂ ਵੀ ਚੱਲ ਪੈਂਦੀਆਂ, ਜਦੋਂ ਸਿੱਖ ਪਰਿਵਾਰ ਆ ਰਹੇ ਨੇ, ਰਿਸ਼ਤੇਦਾਰ ਆ ਰਹੇ ਨੇ, ਜੰਗ ਤੋਂ ਬਾਅਦ ਪਹਿਲੀ ਵਾਰ ਮੇਲ ਹੋ ਰਿਹਾ, ਇਸ ਕਰਕੇ ਜੰਗ ਯੁੱਧ ਦੀਆਂ ਗੱਲਾਂ ਵੀ ਮਹਾਰਾਜ ਜੀ ਕੋਲੋਂ ਪੁੱਛਦੇ ਨੇ।
ਨਿਤ ਗੁਰ ਟਿਕ ਸਭਾ ਵਿਸਾਲਾ,
ਨਿਤਾ ਪ੍ਰਤੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਬੜੀ ਵੱਡੀ ਸਭਾ, ਬੜਾ ਵੱਡਾ ਦੀਵਾਨ ਸਿੱਖਾਂ ਦਾ ਸਜਦਾ ਹੈ।
ਸਭ ਬੈਠਤ ਆਨੰਦ ਨਾਲਾ,
ਬਹੁਤ ਸਾਰੇ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਬੜੇ ਭਾਰੀ ਆਨੰਦ ਨਾਲ ਬੈਠਦੇ ਹਨ।
ਨਿਤ ਸਵਾਦਲ ਹੋਤ ਆਹਾਰਾ,
ਬੜਾ ਸਵਾਦੀ ਭੋਜਨ ਰੋਜ਼ ਤਿਆਰ ਹੁੰਦਾ, ਭਾਂਤ ਭਾਂਤ ਦੇ ਪਕਵਾਨ, ਭਾਂਤ ਭਾਂਤ ਦੇ ਆਹਾਰ ਤਿਆਰ ਹੁੰਦੇ ਨੇ।
ਖੱਟ ਰਸ ਕੇ ਅਨੇਕ ਪ੍ਰਕਾਰਾ,
ਖੱਟ ਰਸਾਂ ਦੇ ਭੋਜਨ, 6 ਰਸਾਂ ਦੇ ਭੋਜਨ ਬਣ ਕੇ ਤਿਆਰ ਹੁੰਦੇ ਨੇ।
ਬਹੁ ਰਾਗ ਰੰਗ ਨਿਤ ਹੋਵੇ,
ਬਹੁਤ ਪ੍ਰਕਾਰ ਦੇ ਰੰਗ ਗੁਰੂ ਘਰ ਚ ਹੁੰਦੇ ਨੇ, ਰਾਗੀ ਕੀਰਤਨ ਕਰਦੇ ਨੇ, ਰਬਾਬੀ ਰਬਾਬਾਂ ਵਜਾਉਂਦੇ ਨੇ।
ਨਿਜ ਤਨ ਮਨ ਮਿਲ ਜੋ ਮੈਂ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਸਾਰੇ ਆਪਣੇ ਆਪ ਨੂੰ ਧਨ ਮੰਨਦੇ, ਕਹਿੰਦੇ ਧਨ ਨੇ ਸਾਡੇ ਭਾਗ ਕਿ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੋ ਰਹੇ ਨੇ, ਔਰ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਵਿਆਹ ਦਾ ਸਮਾਗਮ ਵੇਖਣ ਦਾ ਅਹੋ ਭਾਗ ਸਾਨੂੰ ਪ੍ਰਾਪਤ ਹੋ ਰਿਹਾ, ਧਨ ਭਾਗ ਨੇ ਸਾਡੇ।
ਗਨ ਮੰਗਤ ਜਨ ਸੁਨ ਆਵੇ,
ਮੰਗਤੇ ਆ ਗਏ ਬੜੇ, ਜਿਨ੍ਹਾਂ ਨੂੰ ਖਬਰਾਂ ਹੋਈਆਂ ਕਿ ਗੁਰੂ ਘਰ ਚ ਸ਼ਾਦੀ ਹੈ, ਮੰਗਤੇ ਮੰਗਣ ਵਾਸਤੇ ਆ ਗਏ।
ਧਨ ਧਨ ਬਸਨ ਬੋ ਪਾਵੇ,
ਆ ਕੇ ਉਹਨਾਂ ਨੂੰ ਵੀ ਧਨ ਧਾਨ ਕੱਪੜੇ ਮਠਿਆਈਆਂ ਗੁਰੂ ਘਰੋਂ ਬਹੁਤ ਵਸਤੂਆਂ ਪ੍ਰਾਪਤ ਹੁੰਦੀਆਂ ਨੇ।
ਜਸ ਗਾਵਤ ਮੇ ਵਿਵਿਧ ਪ੍ਰਕਾਰੇ,
ਜਦੋਂ ਦਾਨ ਮਿਲਦਾ ਸਤਿਗੁਰਾਂ ਦੇ ਘਰੋਂ, ਫਿਰ ਵਿਵਿਧ ਪ੍ਰਕਾਰ ਨਾਲ ਸਤਿਗੁਰਾਂ ਦਾ ਸੁਜਸ ਕਰਦੇ ਹਨ।
ਸਤਿਗੁਰ ਕਰਤੀ ਉਚਾਰੇ,
ਸਤਿਗੁਰਾਂ ਦੀ ਜੈ ਜੈਕਾਰ ਉਚਾਰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੀ ਜੈ ਜੈਕਾਰ ਹੈ, ਜੈ ਜੈਕਾਰ ਹੈ।
ਦਿਨ ਇਸ ਵਿਧ ਕੇ ਤਕ ਬੀਤੇ,
ਇਸੇ ਤਰ੍ਹਾਂ ਕੁਝ ਦਿਨ ਵਿਆਹ ਦੇ ਸਮਾਗਮਾਂ ਵਿਚ ਖੁਸ਼ੀਆਂ ਨਾਲ ਬੀਤ ਗਏ।
ਸਭ ਕਰਤ ਵਿਆਹ ਕੀ ਰੀਤੇ,
ਸਾਰੀਆਂ ਵਿਆਹ ਦੀਆਂ ਰੀਤੀਆਂ ਹੋ ਰਹੀਆਂ ਨੇ, ਵਿਆਹ ਦੇ ਸਾਰੇ ਸਮਾਗਮ ਹੋ ਰਹੇ ਨੇ।
ਧੁਨ ਉੱਚੀ ਬਾਜਤ ਬਾਜੇ,
ਉੱਚੀ ਧੁਨ ਵਿਚ ਬਾਜੇ ਵੱਜਦੇ ਨੇ, ਨਫੀਰੀਆਂ ਸ਼ਹਿਨਾਈਆਂ ਨਗਾਰੇ ਜਿਹੜੇ ਛੋਟੇ ਨੇ ਉਹ ਵੱਜਦੇ ਹਨ।
ਸ਼ਹਿਨਾਈ ਮਿਰਦੰਗਨ ਸਾਜੇ,
ਸ਼ਹਿਨਾਈਆਂ ਵੱਜ ਰਹੀਆਂ ਨੇ, ਮਿਰਦੰਗ ਵੱਜ ਰਹੇ ਨੇ, ਝਾਂਪ ਨਫੀਰੀਆਂ ਵੱਜ ਰਹੀਆਂ ਹਨ।
ਕੰਨ ਢੋਲਕ ਢੋਲ ਵਜਾਵੇ,
ਢੋਲਕੀਆਂ ਵੱਜ ਰਹੀਆਂ ਨੇ, ਢੋਲ ਵੱਜ ਰਹੇ ਹਨ।
ਵੱਡ ਧੁੰਦ ਪਨਾ ਦੀ ਉਠਾਵੇ,
ਵੱਡੇ ਨਗਾਰੇ ਵੀ ਵੱਜਦੇ ਨੇ, ਉਹਨਾਂ ਤੇ ਚੋਭਾਂ ਵੱਜਦੀਆਂ ਹਨ।
ਡਫ ਮੁਰਲੀ ਝਾਂਜ ਵਿਸਾਲਾ,
ਡਫ ਵੱਜਦੇ ਨੇ, ਮੁਰਲੀਆਂ ਸਹਿਨਾ, ਮੁਰਲੀਆਂ ਕਹਿੰਦੇ ਨੇ ਬਾਂਸਰੀ ਆਦਿਕ ਨੂੰ, ਬਾਂਸਰੀਆਂ ਵੱਜਦੀਆਂ ਨੇ, ਝਾਂਜ ਵੱਜਦੇ ਹਨ।
ਮਿਲ ਪਟੈ ਨਫੀਰੀ ਜਾਲਾ,
ਪਟਹਿ ਵੱਜਦੇ ਨੇ, ਨਫੀਰੀਆਂ ਪੁਰਾਣੇ ਸਾਜ ਹੁੰਦੇ ਸੀ, ਹੁਣ ਤਾਂ ਲੋਪ ਹੀ ਹੁੰਦੇ ਜਾ ਰਹੇ ਨੇ, ਪਟਹਿ ਨਫੀਰੀਆਂ ਆਦਿਕ ਵੱਜਦੇ ਹਨ।
ਨਿਤ ਨੋਬਤ ਦੁਆਰ ਅਗਾਰੇ,
ਸਤਿਗੁਰਾਂ ਦੇ ਦੁਆਰ ਦੇ ਬੂਹੇ ਤੇ ਨੌਬਤ ਵੱਜਦੀ ਹੈ, ਰੋਜ਼ ਰੋਜ਼ ਹੀ ਨੌਬਤ ਵੱਜਦੀ ਹੈ।
ਸਭ ਕਰੈ ਕੁਲਾਹਲ ਭਾਰੀ,
ਬੜਾ ਭਾਰੀ ਕੁਲਾਹਲ ਕੀਤਾ ਜਾ ਰਿਹਾ, ਖੁਸ਼ੀਆਂ ਖੇੜੇ ਆਨੰਦ ਵਿਗਾਸ ਗੁਰੂ ਘਰ ਵਿਚ ਮਨਾਏ ਜਾ ਰਹੇ ਨੇ।
ਹੋਵਤ ਵਿਭਿਧ ਤਮਾਸ਼ੇ, ਸੁਰ ਲੋਕ ਮਨਿੰਦ ਬਿਲਾਸੇ,
ਇੱਧਰ ਅਨੇਕ ਪ੍ਰਕਾਰ ਦੇ ਤਮਾਸ਼ੇ ਹੋ ਰਹੇ ਨੇ, ਅਨਕ ਪ੍ਰਕਾਰ ਦੇ ਬਿਲਾਸ ਹੋ ਰਹੇ ਨੇ, ਕੌਤਕ ਵਰਤ ਰਹੇ ਨੇ।
ਕਿਤ ਨਟ ਗਨ ਕਰਤੇ ਅਖਾੜੇ,
ਕਿਤੇ ਬਹੁਤ ਸਾਰੇ ਨਟ ਅਖਾੜੇ ਕਰਦੇ ਹਨ।
ਨਰ ਸਮੁਦਾਇ ਨਿਆਰੇ,
ਲੋਕ ਇਕੱਠੇ ਹੋ ਕੇ ਉਹਨਾਂ ਦੀਆਂ ਬਾਜੀਆਂ ਵੇਖਦੇ, ਨਟ ਆਉਂਦੇ ਨੇ, ਉਹ ਆਪਣੀਆਂ ਕਲਾਵਾਂ ਵਿਖਾਉਂਦੇ ਨੇ, ਕੋਈ ਛਾਲਾਂ ਮਾਰ ਰਿਹਾ, ਕੋਈ ਨੱਚ ਕੇ ਵਿਖਾ ਰਿਹਾ, ਇੱਦਾਂ ਆਪਣੀ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ, ਲੋਕ ਸਾਰੇ ਇਕੱਠੇ ਹੋ ਕੇ ਵੇਖਦੇ ਨੇ।
ਬੀਤ ਜਾਣੇ ਨਾਹੀਂ,
ਕਹਿੰਦੇ ਕਿਹੜੇ ਵੇਲੇ ਦਿਨ ਚੜ੍ਹਦਾ ਤੇ ਬੀਤ ਜਾਂਦਾ ਪਤਾ ਹੀ ਨਹੀਂ ਲੱਗਦਾ, ਖੁਸ਼ੀ ਵਿਚ ਸਮਾਂ ਛੋਟਾ ਹੋ ਜਾਂਦਾ, ਭਾਵੇਂ ਸਮਾਂ ਬਹੁਤ, ਦਿਨ ਓਨਾ ਹੀ ਹੁੰਦਾ, ਓਨੇ ਘੰਟਿਆਂ ਦਾ ਹੀ ਹੁੰਦਾ, ਪਰ ਖੁਸ਼ੀ ਵਿੱਚ ਸਮਾਂ ਛੋਟਾ ਹੋ ਜਾਂਦਾ ਤੇ ਦੁੱਖ ਵਿੱਚ ਸਮਾਂ ਵੱਧ ਜਾਂਦਾ ਹੈ। ਤੇ ਖੁਸ਼ੀ ਹੈ ਗੁਰੂ ਘਰ ਵਿੱਚ, ਕਹਿੰਦੇ ਕਿਹੜੇ ਵੇਲੇ ਦਿਨ ਬੀਤ ਜਾਂਦਾ ਪਤਾ ਨਹੀਂ ਚੱਲਦਾ।
ਬਹੁਤ ਸੁੰਦਰ ਮੰਗਲ ਮਾਈ,
ਬਹੁਤ ਸਾਰੇ ਸੁੰਦਰ ਮੰਗਲਾ ਚਾਰ ਘਰ ਚ ਹੋ ਰਹੇ ਨੇ।
ਸ਼੍ਰੀ ਤੇਗ ਬਹਾਦਰ ਸੋਹੇ ਨਰ ਨਾਰ ਰੂਪ ਪਿਕ ਮੋਏ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸੋਭਨੀਕ ਹੋ ਰਹੇ ਨੇ। ਬਹੁਤ ਸਾਰੇ ਨਰ ਨਾਰੀਆਂ ਮਹਾਰਾਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੋਹਣੇ ਸਰੂਪ ਨੂੰ ਵੇਖਦੇ ਹਨ।
ਸੰਪਿਤ ਕੇ ਦੀਰਗ ਡੀਲੰਗ,
ਖਾਲਸਾ ਜੀ ਨੌਵੇਂ ਪਾਤਸ਼ਾਹ ਦਾ ਸਰੂਪ ਇਨ ਬਿਨ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਵਰਗਾ ਹੈ। ਜਿਹੋ ਜਿਹੀ ਉੱਚੀ ਲੰਮੀ ਡੀਲ ਛੇਵੇਂ ਪਾਤਸ਼ਾਹ ਦੀ ਸੀ, ਉਸੇ ਤਰ੍ਹਾਂ ਦਾ ਉੱਚਾ ਲੰਮਾ ਕੱਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਹੈ।
ਮੁੱਖ ਮੰਡਲ ਚੰਦ ਸੁਸ਼ੀਲ,
ਮੁੱਖ ਮੰਡਲ ਚੰਦਰਮਾ ਦੇ ਸਮਾਨ ਬੜਾ ਹੀ ਸੁੰਦਰ ਸੁਸ਼ੀਲ ਮਿੱਠਾ ਸੁਭਾਅ ਹੈ ਨੌਵੇਂ ਪਾਤਸ਼ਾਹ ਦਾ।
ਕੁਝ ਲਾਂਬੀ ਆਯੁਧ ਛਾਤੇ,
ਸਤਿਗੁਰਾਂ ਦੀਆਂ ਬਾਹਾਂ ਵੀ ਗੋਡਿਆਂ ਤੱਕ ਲੰਮੀਆਂ ਸੀ ਨੌਵੇਂ ਪਾਤਸ਼ਾਹ। ਜਿਵੇਂ ਪਿਤਾ ਜੀ ਸਨ ਨਾ ਗੁਰੂ ਹਰਗੋਬਿੰਦ ਸਾਹਿਬ, ਇਨ ਬਿਨ ਕੱਖ ਨਹੀਂ ਸੀ ਖਜਾਇਆ ਉਹਨਾਂ ਤੋਂ, ਉਹੋ ਜਿਹੇ ਸਨ ਨਿਰੇ, ਉਹੋ ਜਿਹਾ ਹੀ ਸਰੂਪ। ਬਾਹਾਂ ਵੀ ਗੋਡਿਆਂ ਤੱਕ ਲੰਮੀਆਂ ਤੇ ਚੌੜੀ ਛਾਤੀ ਹੈ ਸਤਿਗੁਰਾਂ ਦੀ।
ਇਸ ਤਰ੍ਹਾਂ ਅੱਖ ਕੁਛ ਰਾਤੇ,
ਸਤਿਗੁਰਾਂ ਦੇ ਨੇਤਰ ਬੜੇ ਮੋਟੇ ਸਨ, ਅੱਖਾਂ ਮੋਟੀਆਂ ਨੇ, ਵਿੱਚ ਥੋੜੀ ਥੋੜੀ ਲਾਲੀ ਹੈ ਨਾਵੇਂ ਪਾਤਸ਼ਾਹ ਦੇ ਨੇਤਰਾਂ ਵਿੱਚ।
ਯੁਗ ਕੰਧੇ ਉਤੰਗ ਸੁਹਾਏ,
ਸਤਿਗੁਰਾਂ ਦੇ ਮੋਢੇ ਉੱਚੇ ਹਨ, ਉੱਚੇ ਮੋਢੇ ਨੇ ਮਹਾਰਾਜ ਜੀ ਦੇ।
ਗਤ ਮੰਦ ਮੰਦ ਛੱਬ ਪਾਏ,
ਬੜੀ ਸੋਹਣੀ ਚਾਲ ਮਹਾਰਾਜ ਨੌਵੇਂ ਪਾਤਸ਼ਾਹ ਜੀ ਜਦੋਂ ਟੁਰਦੇ ਨੇ ਨਾ, ਬੜੇ ਸਹਿਜੇ ਸਹਿਜੇ ਕਦਮ ਜ਼ਮੀਨ ਤੇ ਧਰਦੇ, ਵੇਖ ਵੇਖ ਗੁਰਸਿੱਖਾਂ ਦੇ ਮਨ ਮੋਹੇ ਜਾਂਦੇ ਨੇ।
ਉਦ ਬਰਤਨ ਮਲਬੇ ਹੇਤਾ, ਮਿਲ ਨਾਰ ਸੁਹਾਗ ਸਮੇਤਾ।
ਸਤਿਗੁਰੂ ਜੀ ਪੀੜੀ ਤੇ ਬੈਠੇ ਨੇ ਤੇ ਇਹਨੇ ਨੂੰ ਸੁਹਾਗਣਾ ਆ ਗਈਆਂ, ਜਿਹੜੀਆਂ ਰਿਸ਼ਤੇਦਾਰ ਨਾ ਭਰਜਾਈਆਂ ਸਨ ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਵਟਣਾ ਮਲਿਆ। ਉਹ ਵਟਣਾ, ਉਹ ਸਰੀਰ ਦੇ ਉੱਤੇ ਜਿਹੜੀ ਵਟਣਾ ਮਲਣ ਦੀ ਮਰਿਆਦਾ ਹੈ ਉਹ ਕੀਤੀ ਹੈ।
ਮੁਖ ਗਾਵਤ ਮਰਦਨ ਕੀਨਾ,
ਨਾਲੇ ਮੂੰਹ ਤੋਂ ਗਾਉਂਦੀਆਂ ਨੇ, ਘੋੜੀਆਂ ਆਦਿਕ ਗੀਤ ਗਾਉਂਦੀਆਂ ਨੇ, ਨਾਲੇ ਮਹਾਰਾਜ ਜੀ ਦੇ ਸਰੀਰ ਤੇ ਵਟਣਾ ਮਲਦੀਆਂ ਨੇ।
ਸਭ ਤਨ ਕੋ ਗੈ ਭੁਜ ਪੀਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਾਰੇ ਸਰੀਰ ਨੂੰ ਪਕੜ ਕੇ ਵਟਣਾ ਮਲਦੀਆਂ, ਬਾਹਾਂ ਤੇ ਵਟਣਾ ਮਲਦੀਆਂ, ਚਿਹਰੇ ਤੇ ਵਟਣਾ ਮਲਦੀਆਂ ਨੇ।
ਇਸ਼ਨਾਨੇ ਸੋਰਬ ਸੰਗਾ,
ਫਿਰ ਸਤਿਗੁਰੂ ਜੀ ਸੁਗੰਧੀ ਵਾਲੇ ਜਲ ਨਾਲ ਇਸ਼ਨਾਨ ਕੀਤਾ। ਵਟਣਾ ਮਲਣ ਤੋਂ ਬਾਅਦ ਸੁਗੰਧੀਆਂ ਲਾਈਆਂ ਸਰੀਰ ਤੇ, ਸੁਗੰਧੀ ਵਾਲਾ ਪਾਣੀ ਸੀ ਉਹਦੇ ਨਾਲ ਮਹਾਰਾਜ ਜੀ ਨੇ ਇਸ਼ਨਾਨ ਕੀਤਾ।
ਸ਼ੁਭ ਸ਼ੋਭਤ ਬੇਸ਼ੁਭ ਅੰਗਾ,
ਬੜੇ ਸੋਹਣੇ ਕੱਪੜੇ, ਬੜੇ ਸੋਹਣੇ ਵਸਤਰ ਪਾਉਣ ਵਾਸਤੇ ਤਿਆਰ ਹੋ ਕੇ ਆਏ ਨੇ। ਸਤਿਗੁਰਾਂ ਦੇ ਅੰਗ ਬੜੇ ਸ਼ੋਭਨੀਕ ਹੋ ਰਹੇ ਨੇ ਤੇਗ ਬਹਾਦਰ ਸਾਹਿਬ ਜੀ ਦੇ।
ਉਹ ਸੂਖਮ ਚੀਰ ਜੇ ਚਾਰੋ,
ਬੜੇ ਬਰੀਕ ਧਾਗੇ ਦੇ ਬਣੇ ਹੋਏ ਬੜੇ ਸੋਹਣੇ ਕੱਪੜੇ ਬਸਤਰ ਉਹ ਨੌਵੇਂ ਪਾਤਸ਼ਾਹ ਜੀ ਲਈ ਆਏ ਨੇ।
ਕਰ ਪੋਸ਼ਿਸ਼ ਪੀਤ ਉਦਾਰੋ,
ਪੀਲੇ ਰੰਗ ਦੇ ਕੱਪੜੇ ਸਨ, ਉਹਨਾਂ ਦਾ ਰੰਗ ਹੈ ਪੀਲਾ, ਪੀਲੇ ਰੰਗ ਦੇ ਬਸਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਲਈ ਆਏ ਨੇ।
ਤਨ ਪੈਰ ਤੋਂ ਦੁੱਤੀ ਬਦਾਏ,
ਮਹਾਰਾਜ ਜੀ ਨੇ ਉਹ ਬਸਤਰ ਸਰੀਰ ਤੇ ਪਾਏ ਤੇ ਮਹਾਰਾਜ ਜੀ ਦੇ ਸਰੀਰ ਦੀ ਸੁੰਦਰਤਾ ਹੋਰ ਚਮਕੀ। ਬਸਤਰ ਪਾਏ ਹੋਰ ਸੋਹਣੇ ਸਤਿਗੁਰੂ ਨੌਵੇਂ ਪਾਤਸ਼ਾਹ ਲੱਗਣ ਲੱਗੇ।
ਜਨ ਸਿਮਟ ਛੱਟਾ ਇੱਕ ਥਾਏ,
ਏਦਾਂ ਲੱਗਦਾ ਜਿਵੇਂ ਬਿਜਲੀ ਇਕੱਠੀ ਹੋ ਗਈ ਹੋਵੇ ਇੱਕ ਜਗ੍ਹਾ ਤੇ। ਏਡਾ ਸੋਹਣਾ ਪ੍ਰਕਾਸ਼ ਹੈ ਸਤਿਗੁਰਾਂ ਦੇ ਸਰੂਪ ਦਾ। ਪੀਲੇ ਰੰਗ ਦੇ ਬਸਤਰ ਪਾਏ ਫੱਬ ਰਹੇ ਨੇ, ਏਦਾਂ ਫੱਬ ਰਹੇ ਨੇ ਮਾਨੋ ਜਿਵੇਂ ਬਿਜਲੀ ਇੱਕ ਜਗ੍ਹਾ ਤੇ ਇੱਕ ਥਾਂ ਤੇ ਇਕੱਠੀ ਹੋ ਗਈ ਹੋਵੇ।
ਮੁਖ ਚੰਦ ਬੀਚ ਮੈਂ ਲੀਨਾ, ਜੁਗ ਨੈਣ ਕਮਲ ਰਤ ਲੀਨਾ।
ਕਹਿੰਦੇ ਚੰਦਰਮਾ ਜੈਸਾ ਸਤਿਗੁਰਾਂ ਦਾ ਮੁਖ ਵਿੱਚ ਲੀਨ ਹੋ ਰਿਹਾ, ਸਤਿਗੁਰਾਂ ਦੇ ਦੋਵੇਂ ਨੇਤਰਾਂ ਦੇ ਵਿੱਚ ਕਮਲ ਰਸ ਹੈ। ਜਿਵੇਂ ਕਮਲ ਵਿੱਚ ਰਸ ਹੁੰਦਾ ਨਾ, ਏਦਾਂ ਨੇਤਰਾਂ ਵਿੱਚ ਮਹਾਰਾਜ ਜੀ ਦੇ ਰਸ ਹੈ।
ਕਰ ਕੰਗਣਾ ਬੰਧਨ ਕੀਨਾ, ਬੋ ਦਾਜ ਦਿਜਨ ਕੋ ਦੀਨਾ।
ਮਹਾਰਾਜ ਸੱਚੇ ਪਾਤਸ਼ਾਹ ਦੇ ਕੰਗਣਾ ਬੱਧਾ ਹੈ ਤੇ ਫਿਰ ਜਿਹੜੇ ਦਾਨ ਲੈਣ ਵਾਲੇ ਆਏ ਨੇ, ਜਾਚਕ ਅਭਿਆਗਤ ਮੰਗਤੇ ਆਏ ਨੇ, ਉਹਨਾਂ ਦੀਆਂ ਝੋਲੀਆਂ ਦਾਨ ਨਾਲ ਭਰੀਆਂ, ਕਿਸੇ ਨੂੰ ਲਾਗ ਦਿੱਤਾ, ਲਾਗ ਲੈਣ ਵਾਲੇ ਲਾਗੀ ਆ ਗਏ, ਸਭ ਨੂੰ ਲਾਗ ਦੇ ਕੇ ਸਾਰਿਆਂ ਦੀਆਂ ਝੋਲੀਆਂ ਭਰੀਆਂ ਨੇ।
ਮਿਲ ਗਾਵਤ ਕੋਕਲ ਬੈਨੀ,
ਕੋਇਲ ਵਰਗੀ ਮਿੱਠੀ ਆਵਾਜ਼ ਹੈ ਮਾਈਆਂ ਦੀ, ਤੇ ਬੜੇ ਮਿੱਠੇ ਮਿੱਠੇ ਸ਼ਬਦ ਗਾਉਂਦੀਆਂ ਨੇ ਗੁਰਬਾਣੀ ਦੇ, ਜਿਨ੍ਹਾਂ ਦੇ ਨੇਤਰ ਵੀ ਬੜੇ ਸੁੰਦਰ ਨੇ ਔਰ ਗਲੇ ਵੀ ਬੜੇ ਸੋਹਣੇ ਨੇ, ਮਿੱਠੇ ਨੇ, ਤੇ ਬੜੇ ਪਿਆਰ ਨਾਲ ਸੋਹਣੇ ਗੀਤ ਗਾਉਂਦੀਆਂ ਹਨ।
ਕੱਟ ਕੇ ਹਰ ਬਰ ਗਜ ਗੋਨੀ ਤਰ ਬਸਨ ਬਿਭੂਖਨ ਲੋਨੀ।
ਸੁੰਦਰ ਸਰੂਪ ਇਸਤਰੀਆਂ, ਸ਼ਿੰਗਾਰ ਰਸ ਇੱਥੇ ਭਾਈ ਸਾਹਿਬ ਜੀ ਵਰਣਨ ਕਰ ਰਹੇ ਨੇ, ਕਿਉਂਕਿ ਕਵਿਤਾ ਦੇ ਨੌ ਰਸ ਹੁੰਦੇ ਨੇ, ਉਹਨਾਂ ਚੋਂ ਇੱਕ ਸ਼ਿੰਗਾਰ ਰਸ ਵੀ ਹੈ। ਕਹਿੰਦੇ ਉਹਨਾਂ ਇਸਤਰੀਆਂ ਦੇ ਕਿਹਰ ਸ਼ੇਰ ਦੇ ਸਮਾਨ ਪਤਲੇ ਲੱਕ ਨੇ, ਹਾਥੀਆਂ ਦੇ ਸਮਾਨ ਝੂਲ ਕੇ ਚੱਲਣ ਵਾਲੀਆਂ ਨੇ, ਫਿਰ ਸਰੀਰ ਦੇ ਉੱਤੇ ਬੜੇ ਸੋਹਣੇ ਗਹਿਣੇ ਕੱਪੜੇ ਬਸਤਰ ਉਹਨਾਂ ਨੇ ਧਾਰਨ ਕੀਤੇ ਹੋਏ ਨੇ।
ਸਭ ਤੇਗ ਬਹਾਦਰ ਸੰਗਾ ਚਲ ਗਾਵਤ ਆਨੰਦ ਉਮੰਗਾ।
ਇਹ ਸਾਰੀਆਂ ਇਕੱਠੀਆਂ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਲੇ ਦੁਆਲੇ ਸ਼ੁਭ ਗੀਤ ਗੁਰਬਾਣੀ ਸਖੀ ਆਨੰਦ ਗਾਵੇ, ਸਾਚੇ ਸਾਹਿਬ ਕੈ ਮਨ ਪਾਵੇ, ਏਦਾਂ ਮਹਾਰਾਜ ਜੀ ਦੀ ਸਿਫਤ ਕਰ ਰਹੀਆਂ ਨੇ, ਗਾਇਨ ਕਰ ਰਹੀਆਂ ਹਨ।
ਕੰਨ ਮਿਲੀ ਬਰਾਤ ਸੁਹਾਏ,
ਸਾਰੀ ਬਰਾਤ ਇੰਨੇ ਨੂੰ ਤਿਆਰ ਹੋ ਗਈ, ਸਾਰੀ ਬਰਾਤ ਮਿਲ ਕੇ ਇਕੱਠੀ ਹੋ ਗਈ।
ਦਸ ਬਸਨ ਬਿਭੂਖਨ ਛਾਏ,
ਸਾਰੇ ਬਰਾਤੀਆਂ ਨੇ ਵੀ ਕੱਪੜੇ ਇੱਕ ਤੋਂ ਇੱਕ ਪਾਏ ਹੋਏ, ਵਧੀਆ ਵਸਤਰ ਸਰੀਰ ਤੇ ਸਭ ਨੇ ਸਜਾਏ ਨੇ।
ਨਿਜਪੁਰ ਮੈਂ ਕਰਨ ਟੁਕਾਓ,
ਤੇ ਸਾਰਿਆਂ ਨੇ ਵਸਤਰ ਸੋਹਣੇ ਪਾਏ, ਗਹਿਣੇ ਸੋਹਣੇ ਪਾਏ ਨੇ, ਤੇ ਨਗਰ ਵਿਚ ਹੀ ਟੁਕਾਓ ਹੋਣਾ ਸੀ, ਇਸ ਕਰਕੇ ਵਾਹਨਾਂ ਦੀ ਲੋੜ ਨਹੀਂ ਸੀ। ਕਰਤਾਰਪੁਰ ਚ ਬਰਾਤ ਜਾਣੀ ਸੀ, ਕਰਤਾਰਪੁਰ ਚ ਵਿਆਹ ਹੋਣਾ ਸੀ, ਇਸ ਕਰਕੇ ਕਹਿੰਦੇ ਕਿਸੇ ਨੇ ਵਾਹਨ ਨਹੀਂ ਲਏ, ਆਪਣੇ ਸਾਜ ਸਵਾਰੀਆਂ ਨਹੀਂ ਲਈਆਂ,
ਵਾਹਨ ਲੀਨ ਸਕਾਓ,
ਕਿਸੇ ਨੇ ਕੋਈ ਵਾਹਨ ਨਹੀਂ ਲਿਆ, ਪੈਦਲ ਹੀ ਚੱਲ ਪਏ ਨੇ।
ਗੁਰ ਚਲੇ ਰੋਪਿਆ ਬਰਾਮੋ,
ਇਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਅੱਗੇ ਚੱਲ ਪਏ,
ਜੈ ਲਾਲ ਚੰਦ ਕੋ ਧੰਮ,
ਉਸ ਪਾਸੇ ਚੱਲ ਪਏ ਜਿੱਧਰ ਬਾਬੇ ਲਾਲ ਚੰਦ ਦਾ ਘਰ ਹੈ।
ਤਰ ਜੋਧਾਤ ਪਰ ਹਾਥਾ ਸਭ ਪੱਲੇ ਤਰੇਹਣ ਸਾਥਾ,
ਇਧਰ ਜੋਧ ਰਾਏ ਦਾ ਹੱਥ ਸਤਿਗੁਰਾਂ ਨੇ ਹੱਥ ਚ ਫੜਿਆ ਹੋਇਆ, ਛੇਵੇਂ ਪਾਤਸ਼ਾਹ ਨੇ ਇੰਨਾ ਪਿਆਰ ਕਰਦੇ ਜੋਧ ਰਾਏ ਨਾਲ, ਜੋਧ ਰਾਏ ਦਾ ਹੱਥ ਆਪਣੇ ਹੱਥ ਚ ਫੜੇ ਟੁਰੇ ਜਾ ਰਹੇ ਨੇ, ਨਾਲ ਪੱਲੇ ਜਾ ਰਹੇ ਨੇ, ਤਰੇਹਣ ਸਾਹਿਬਜ਼ਾਦੇ ਜਾ ਰਹੇ ਨੇ।
ਸਿੱਖ ਸੰਗਤ ਮਿਲ ਸਮਦਾਏ,
ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਸਮੁਦਾਏ ਬੜਾ ਵੱਡਾ ਇਕੱਠ ਬਰਾਤ ਵਿਚ ਜਾ ਰਿਹਾ।
ਪਰ ਵੀਰ ਸੰਗ ਛੱਬ ਪਾਏ,
ਯੋਧੇ ਜਾ ਰਹੇ ਨੇ, ਸਿਪਾਹੀ ਜਾ ਰਹੇ ਨੇ, ਫੌਜਾਂ ਜਾ ਰਹੀਆਂ ਨੇ ਨਾਲ ਨਾਲ।
ਤਰ ਸਿਪਰ ਕਰਗ ਨਿਜ ਅੰਗਾ,
ਆਪਣੇ ਸਰੀਰਾਂ ਤੇ ਗਾਤਰਿਆਂ ਤੇ ਕਿਰਪਾਨਾਂ, ਮੋਢਿਆਂ ਤੇ ਢਾਲਾਂ, ਸ਼ਸਤਰ ਬਸਤਰ ਸਰੀਰ ਤੇ ਧਾਰਨ ਕਰਕੇ ਸਿਪਾਹੀ ਵੀ ਤਿਆਰ ਬਰ ਤਿਆਰ ਹੋ ਕੇ ਜਾ ਰਹੇ ਨੇ।
ਜੀ ਅਹਿ ਬਹਾਦਰ ਜੰਗਾ,
ਕਹਿੰਦੇ ਜਿਹੜੇ ਬੜੇ ਬਹਾਦਰ ਨੇ, ਬੜੇ ਜੰਗ ਯੁੱਧ ਲੜਨ ਵਾਲੇ ਸੂਰਮੇ ਨੇ।
ਕੰਨ ਮੇਲ ਅਪਰ ਸਭ ਚਾਲੇ,
ਜਿੱਡਾ ਵੱਡਾ ਮੇਲ ਆਇਆ ਸੀ ਉਹ ਸਾਰਾ ਮੇਲ ਮੰਡਲ ਨਾਲ ਚੱਲ ਪਿਆ।
ਜਿਉਂ ਦਿਸ਼ਮੈ ਪੀਰ ਬਿਸਾਲੇ,
ਚਾਰੇ ਪਾਸੇ ਬੜੀ ਵੱਡੀ ਭੀੜ ਹੈ, ਬੜਾ ਵੱਡਾ ਇਕੱਠ ਹੈ।
ਪੁਰ ਬਿਖਾ ਗਰੀ ਜੇ ਬਜ਼ਾਰਾ,
ਨਗਰ ਦੇ ਵਿਚ ਜਿੰਨੀਆਂ ਗਲੀਆਂ ਤੇ ਜਿੰਨੇ ਬਾਜ਼ਾਰ ਹਨ,
ਮਾਨਵ ਸਭ ਨੂੰ ਮਜਾਰਾ,
ਸਾਰੀਆਂ ਗਲੀਆਂ ਬਾਜ਼ਾਰ ਲੋਕਾਂ ਨਾਲ ਹੀ ਭਰੀਆਂ ਹੋਈਆਂ। ਕਰਤਾਰਪੁਰ ਸਾਹਿਬ ਦੀਆਂ ਗਲੀਆਂ ਬਾਜ਼ਾਰਾਂ ਵਿਚ ਲੋਕ ਘਰਾਂ ਵਿਚੋਂ ਨਿਕਲ ਨਿਕਲ ਕੇ ਬਾਹਰ ਆ ਕੇ ਬਰਾਤ ਜਾਂਦੀ ਵੇਖਦੇ ਨੇ, ਕਈ ਬਰਾਤ ਵਿਚ ਸ਼ਮੂਲੀਅਤ ਕਰ ਰਹੇ ਨੇ।
ਹਰ ਭੂਖਨ ਬਸਤਰ ਨਵੀਨੇ,
ਸਭ ਨੇ ਨਵੇਂ ਨਵੇਂ ਕੱਪੜੇ ਪਾਏ ਨੇ, ਨਵੇਂ ਨਵੇਂ ਸਰੀਰ ਤੇ ਗਹਿਣੇ ਧਾਰਨ ਕੀਤੇ ਹੋਏ ਨੇ।
ਮਨ ਛੈਲ ਫਿਰਤ ਰਸ ਲੀਨੇ,
ਛੈਲ ਛਬੀਲੇ ਬਣੇ ਵਿਆਹ ਦਾ ਰਸ ਮਾਣ ਰਹੇ ਨੇ, ਵਿਆਹ ਦੀਆਂ ਖੁਸ਼ੀਆਂ ਮਾਣ ਰਹੇ ਨੇ।
ਗਨ ਬਾਦਤ ਬਜੈ ਵਿਸਾਲੇ,
ਬੜੇ ਵਾਜੇ ਵੱਜ ਰਹੇ ਨੇ ਤੇ ਸਾਜ ਵੱਜ ਰਹੇ ਨੇ, ਮਿਰਦੰਗ ਵੱਜ ਰਹੇ ਨੇ।
ਸਭ ਅੱਗੇ ਦੁਲੋ ਚਾਲੇ,
ਸਭ ਤੋਂ ਅੱਗੇ ਮੂਹਰੇ ਲਾੜਾ ਚੱਲ ਰਿਹਾ, ਦੁਲਹੇ ਰੂਪ ਚ ਸਜੇ ਹੋਏ ਤੀਨ ਦੁਨੀਆਂ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਾ ਰਹੇ ਨੇ, ਲਾੜੇ ਦੇ ਰੂਪ ਚ ਸਜੇ ਹੋਏ।
ਸਿਰ ਸ਼ੇਖਰ ਸੁੰਦਰ ਸੋਭੇ,
ਸਾਹਿਬ ਜੀ ਦੇ ਸੀਸ ਤੇ ਸਿਹਰਾ ਸੋਭ ਰਿਹਾ। ਸ਼ੇਖਰ ਕਹਿੰਦੇ ਨੇ ਸਿਹਰੇ ਨੂੰ, ਨਾਵੇਂ ਪਾਤਸ਼ਾਹ ਜੀ ਦੇ ਸੀਸ ਉੱਤੇ ਸਿਹਰਾ ਸੁਭਾਏ ਮਾਨ ਹੈ ਤੇ ਜਾ ਰਹੇ ਨੇ।
ਨਰ ਨਾਰ ਪਿਖਤ ਮਨ ਲੋਭੇ,
ਜਿਹੜਾ ਨਰ ਨਾਰੀ ਕੋਈ ਵੇਖਦਾ, ਵੇਖ ਕੇ ਉਹਦਾ ਮਨ ਲੁਭਾਏ ਮਾਨ ਹੋ ਜਾਂਦਾ, ਇੰਨਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ।
ਇਹ ਗਮਨੇ ਕਰਨ ਟੁਕਾਓ,
ਇਹਦਾ ਬਰਾਤ ਦਾ ਟੁਕਾਓ ਕਰਨ ਵਾਸਤੇ ਟੁਰੇ ਜਾ ਰਹੇ ਨੇ।
ਖਾਵਤ ਬਿਤ ਚਿਤ ਚਾਓ,
ਚਿਤ ਚਾਹੁੰਦਾ ਵਰਖਾ ਕੀਤੀ ਜਾ ਰਹੀ ਹੈ, ਮੀਂਹ ਵਰਾਇਆ ਜਾ ਰਿਹਾ ਮਾਇਆ ਦਾ ਰੁਪਈਆਂ ਦਾ।
ਤਬ ਲਾਲ ਚੰਦ ਹੋਏ ਅੱਗੇ,
ਬਾਬਾ ਲਾਲ ਚੰਦ ਜੀ ਅੱਗੇ ਹੋਏ ਨੇ, ਜਿਹੜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸਹੁਰਾ ਸਾਹਿਬ ਹਨ,
ਕਰ ਮਿਲਨੀ ਪ੍ਰੇਮ ਸੁਪਾਗੇ,
ਬਾਬਾ ਲਾਲ ਚੰਦ ਜੀ ਨੇ ਅੱਗੇ ਆ ਕੇ ਮਿਲਨੀ ਕੀਤੀ, ਬੜੇ ਪਿਆਰ ਨਾਲ ਮਿਲਨੀ ਕੀਤੀ, ਪ੍ਰੇਮ ਚ ਭਿਜਿਆ ਹੋਇਆ ਨੇ।
ਕਰ ਅਗਰ ਬਿਲੰਦ ਅਕੋਰੰਗ,
ਆ ਕੇ ਪਹਿਲਾਂ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਬਾਬਾ ਲਾਲ ਚੰਦ ਜੀ ਨੇ ਭੇਟਾਵਾਂ ਭੇਟ ਕੀਤੀਆਂ ਨੇ।
ਤੈ ਖਰੋ ਹੋਏ ਕਰ ਜੋਰੰਗ,
ਸਤਿਗੁਰਾਂ ਦੇ ਸਾਹਮਣੇ ਖਲੋ ਕੇ ਦੋਵੇਂ ਹੱਥ ਜੋੜੇ ਨੇ ਬਾਬਾ ਲਾਲ ਚੰਦ ਜੀ ਨੇ।
ਪਗ ਪੰਕਜ ਕੋ ਲਪਟਾਇਓ,
ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਬਾਬਾ ਲਾਲ ਚੰਦ ਜੀ, ਗੁਰੂ ਚਰਨਾਂ ਨਾਲ ਲਪਟ ਗਏ।
ਗੁਰ ਕਹਿ ਕਰ ਹੱਥ ਉਠਾਇਓ,
ਸਤਿਗੁਰਾਂ ਨੇ ਹੱਥ ਫੜ ਕੇ ਬਾਬਾ ਲਾਲ ਚੰਦ ਜੀ ਨੂੰ ਉਠਾਇਆ ਹੈ।
ਮਿਲ ਅੰਕ ਗਯੋ ਨਿਜ ਧਾਮਾ,
ਤੇ ਸਤਿਗੁਰਾਂ ਨੇ ਬਾਬੇ ਲਾਲ ਚੰਦ ਨੂੰ ਆਪਣੇ ਗਲ ਨਾਲ ਲਾਇਆ, ਗੱਲ ਵੱਕੜੀ ਵਿਚ ਲੈ ਕੇ ਮਿਲਣੀ ਕੀਤੀ, ਤੋ ਬਾਬਾ ਲਾਲ ਚੰਦ ਜੀ ਮਿਲਣੀ ਕਰਕੇ ਘਰ ਗਏ ਨੇ।
ਕਰ ਤਿਆਰ ਭਲੇ ਸਭ ਸਾਮਾਨ,
ਸਾਰਾ ਸਮਾਨ ਤਿਆਰ ਕੀਤਾ ਹੈ।
ਸ਼੍ਰੀ ਤੇਗ ਬਹਾਦਰ ਪਾਏ, ਸੁਸਰਾਲ ਦੁਆਰ ਲੱਗ ਆਏ।
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਸਹੁਰਿਆਂ ਦੇ ਪਰਿਵਾਰ ਦੇ ਘਰ ਦੇ ਦਰਵਾਜੇ ਤੱਕ ਆਏ ਹਨ।
ਕੁਲ ਰੀਤ ਕਰੀ ਨਰ ਨਾਰੀ,
ਘਰ ਦੀਆਂ ਇਸਤਰੀਆਂ ਸੀ ਉਹਨਾਂ ਨੇ ਮਹਾਰਾਜ ਜੀ ਜਦੋਂ ਆਏ ਤੇ ਕੁਲ ਰੀਤੀਆਂ ਕੀਤੀਆਂ।
ਪੁਨ ਹਟ ਡੇਰਾ, ਪੁਨ ਹਟ ਕਰ ਡੇਰਾ ਕੀਨਾ,
ਫਿਰ ਏਦਾਂ ਸਾਰੀਆਂ ਕੁਲ ਰੀਤੀਆਂ ਕਰਕੇ ਬਰਾਤ ਨੇ ਡੇਰਾ ਕੀਤਾ।
ਪੁਰ ਅਧਿਕ ਕੁਲਾ ਹਲ ਚੀਨਾ,
ਅਧਿਕ ਪ੍ਰਕਾਰ ਦੇ ਕੁਲਾਹਲ ਹੋਏ ਨੇ, ਖੁਸ਼ੀਆਂ ਹੋਈਆਂ ਹਨ।
ਸਭ ਟਿੱਕੀ ਬਰਾਤ ਅਨੰਦੇ,
ਸਾਰੀ ਬਰਾਤ ਆਪਣੇ ਘਰ ਵਿਚ ਟਿਕ ਗਈ ਹੈ।
ਗਨ ਮੰਗਲ ਪਿਕਾਰ ਖੰਦੇ,
ਸੋਹਣੀਆਂ ਖੁਸ਼ੀਆਂ ਮੰਗਲ ਵੇਖ ਕੇ ਸਭ ਖੁਸ਼ ਹੋ ਰਹੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸ਼ਾਦੀ ਹੋ ਰਹੀ ਹੈ, ਵਿਵਾਹ ਹੋ ਰਿਹਾ, ਸਤਿਗੁਰੂ ਜੀ ਦੇ ਮਹਿਲ ਮਾਤਾ ਗੁਜਰੀ ਜੀ ਦੇ ਨਾਲ। ਉਹ ਸਾਰੇ ਵਿਆਹ ਦਾ ਪ੍ਰਸੰਗ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।